ਡੈਕੋਰੇਟਿਵ ਆਈਟਮਸ ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000, 647-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020। ਅਮਨਦੀਪ ਕਪਲਾ।
ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ। ਤੇ 2 ਵਜੇ ਵਾਰੀ ਹੁੰਦੀ ਹੈ ਜੀ ਸਾਡੀ ਰੇਡੀਓ ਤੇ ਨਗਾਰਾ ਵਜਾਉਣ ਦੀ, ਢੋਲ ਵਜਾ ਕੇ ਤੁਹਾਨੂੰ ਗੱਲਾਂ ਸੁਣਾਉਣ ਦੀ। ਵੈਸੇ ਤਾਂ ਤੁਸੀਂ ਸਵੇਰ ਤੋਂ ਹੀ ਸੁਣਦੇ ਰਹਿੰਦੇ ਹੋ ਜੀ ਪ੍ਰੋਗਰਾਮ, ਸੋਹਣੇ ਸੋਹਣੇ ਦੁਨੀਆਂ ਭਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਹੋਸਟ, ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਖਬਰਾਂ ਦੇ ਉੱਤੇ ਤਪਸਾ ਵੀ ਕਰਦੇ ਨੇ, ਵਿੱਚੋਂ ਵਿੱਚੋਂ ਦੀ ਤੁਸੀਂ ਆਪਣੀ ਫੀਡਬੈਕ ਦਿੰਦੇ ਰਹਿੰਦੇ ਹੋ, ਮਿਹਰਬਾਨੀ ਬਹੁਤ ਬਹੁਤ। ਸਾਡੀ ਜਿਹੜੀ ਵਾਰੀ ਹੈ ਜਿਵੇਂ ਮੈਂ ਦੱਸਿਆ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ। ਕਿਤੇ ਕਿਤੇ ਮੈਂ ਚਰਨਜੀਤ ਬਰਾੜ ਇਹਨੂੰ ਹੋਸਟ ਕਰਦਾ ਪ੍ਰੋਗਰਾਮ ਨੂੰ, ਨਗਾਰਾ ਰੇਡੀ ਨੂੰ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਹਨੂੰ ਹੋਸਟ ਕਰਦੇ ਨੇ। ਵਿੱਚ ਵਿੱਚ ਸਪੋਂਸਰ ਦੇ ਸੁਨੇਹੇ ਹੁੰਦੇ ਨੇ ਤੇ ਵਿੱਚ ਵਿੱਚ ਕਿਤੇ ਨਾ ਕਿਤੇ ਸਾਡੇ ਸਪੋਂਸਰ ਲਾਈਵ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ। ਇਸ ਤਰ੍ਹਾਂ ਬਸ ਪਤਾ ਹੀ ਨੀ ਲੱਗਦਾ ਵੀ 2 ਵਜੇ ਤੋਂ ਲੈ ਕੇ ਤੇ 2:57 ਹੋ ਜਾਂਦੇ ਆ ਤੇ ਅਸੀਂ ਸਤਿ ਸ੍ਰੀ ਅਕਾਲ ਬੁਲਾ ਕੇ ਮਾਈਕ ਆ ਜਿਹੜੀ ਫਿਰ ਸਾਥੋਂ ਬਾਅਦ ਚ ਪ੍ਰੋਗਰਾਮ ਜਿਹੜੇ ਕਰਦੇ ਨੇ ਮਹਾਜਦ ਜਮਾਲ ਜੀ ਤੇ ਆਰਫਾ ਮੁਜ਼ਫਰ ਜੀ, ਅਸੀਂ ਉਹਨਾਂ ਨੂੰ ਫੜਾ ਲੈਂਦੇ ਆ ਤੇ ਅਗਲੇ ਦਿਨ ਫੇਰ ਤੁਹਾਡੇ ਨਾਲ ਸਾਂਝ ਪਾ ਲੈਂਦੇ ਆ। ਅੱਜ ਦਾ ਪ੍ਰੋਗਰਾਮ ਹਲਕਾ ਫੁਲਕਾ ਹੀ ਆ ਜੀ, ਤੇ ਪਰ ਹਲਕਾ ਫੁਲਕਾ ਹੈਗਾ ਪਰ ਗੱਲਾਂ ਤੁਹਾਡੇ ਨਾਲ ਖਾਸ ਕਰਨੀਆਂ ਨੇ। ਅੱਜ ਦਾ ਸਾਡਾ ਜਿਹੜਾ ਵਿਸ਼ਾ ਨਾ ਉਹ ਵੈਸੇ ਸਾਡੇ ਵਿਸ਼ੇ ਅਲੱਗ ਹੁੰਦੇ ਨੇ ਹਨਾ, ਤੇ ਅਸੀਂ ਤੁਹਾਨੂੰ ਪਤਾ ਬਈ ਗਾਣੇ ਗੁਣੇ ਘੱਟ ਲਾ ਰਹੇ, ਪਰ ਅੱਜ ਬਹੁਤ ਹੀ ਸੋਹਣਾ ਜਿਹਾ ਗਾਣਾ ਤੁਹਾਨੂੰ ਸੁਣਾਵਾਂਗੇ, ਉਹ ਵਿਸ਼ੇ ਨਾਲ ਰਲਦਾ ਇਸ ਕਰਕੇ। ਲਓ ਜੀ ਗੱਲ ਮੈਂ ਸ਼ੁਰੂ ਕਰਨ ਲੱਗਿਆ, ਤੁਹਾਨੂੰ ਮੇਰੀ ਗੱਲ ਸੁਣ ਕੇ ਹੈਰਾਨੀ ਹੋਊਗੀ। ਅੱਖਾਂ ਦੇਖਣ ਵਾਸਤੇ ਹੁੰਦੀਆਂ ਨੇ, ਤੇ ਨੱਕ ਸੁੰਘਣ ਵਾਸਤੇ ਹੁੰਦਾ, ਤੇ ਕੰਨ ਸੁਣਨ ਵਾਸਤੇ ਹੁੰਦੇ ਨੇ। ਤੁਸੀਂ ਕਹੋਗੇ ਇਹ ਕਿੱਡੀ ਕੁ ਵੱਡੀ ਗੱਲ ਹੈ, ਇਹ ਤਾਂ ਸਾਨੂੰ ਪਤਾ ਹੀ ਆ, ਪਤਾ ਜ਼ਰੂਰ ਹੈਗਾ ਸਾਨੂੰ। ਪਰ ਜੇਕਰ ਕੋਈ ਤੁਹਾਡੇ ਸਾਹਮਣੇ ਆ ਕੇ ਕਹਿ ਦੇ ਵੀ ਮੈਂ ਅੱਖਾਂ ਬੰਨ ਕੇ ਮੋਟਰਸਾਈਕਲ ਚਲਾ ਲੈਣਾ, ਅੱਖਾਂ ਬੰਨ ਕੇ ਮੈਂ ਕਿਤਾਬ ਪੜ੍ਹ ਲੈਣਾ, ਤੇ ਅੱਖਾਂ ਬੰਨ ਕੇ ਮੈਂ ਤੁਹਾਡੀ ਜੇਬ ਦੇ ਵਿੱਚ ਕਿੰਨੇ ਡਾਲਰ ਦਾ ਨੋਟ ਪਿਆ ਮੈਂ ਦੱਸ ਦੇਣਾ, ਤੁਸੀਂ ਫੱਟ ਮੰਨ ਲੈਣੀ। ਹੁਣ ਮੈਨੂੰ ਦੱਸੋ ਫਿਰ ਵੀ ਜੀ ਅੱਖਾਂ ਹੀ ਬੰਨੀਆਂ ਕੋਈ ਦੇਖ ਸਕਦਾ? ਤੁਸੀਂ ਕਹੋਗੇ ਜੀ ਆਮ ਬੰਦਾ ਤਾਂ ਨੀ ਦੇਖ ਸਕਦਾ, ਪਰ ਖਾਸ ਬੰਦੇ ਦੇਖ ਸਕਦੇ ਆ, ਕਰਨੀ ਵਾਲੇ। ਤੁਸੀਂ ਕਹੋਗੇ ਜੀ ਉਹ ਇਹੀ ਨੀ ਦੇਖ ਸਕਦੇ, ਉਹ ਤਾਂ ਤੁਹਾਡਾ ਭਵਿੱਖ ਵੀ ਦੱਸ ਸਕਦੇ ਆ। ਫਿਰ ਤੁਸੀਂ ਕਹੋਗੇ ਲੋ ਇਹਦਾ ਕੀ ਆ, ਭਵਿੱਖ ਦਾ ਕੀ ਆ? ਹੱਥ ਦੀਆਂ ਰੇਖਾਵਾਂ ਦੇਖ ਕੇ ਬੰਦਾ ਦੱਸ ਸਕਦਾ, ਗ੍ਰਹਿਆਂ ਦੀ ਚਾਲ ਦੇਖ ਕੇ ਦੱਸ ਸਕਦਾ। ਚਲੋ ਇਹਨਾਂ ਤੇ ਵੀ ਗੱਲਬਾਤ ਕਰਾਂਗੇ, ਆਪਾਂ ਮਹੀਨੇ ਦੋ ਮਹੀਨੇ ਬਾਅਦ ਇਹੋ ਜਿਹਾ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਰਹਿੰਦੇ ਆ। ਪਰ ਇਹ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਨਾ, ਇਹ ਕੋਈ ਛੋਟੀ ਮੋਟੀ ਗੱਲ ਨੀ ਹੈਗੀ। ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਾਂ ਕਈ ਹੋਰ ਦੇਸ਼ਾਂ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਜਾਂਦੇ ਆ ਇਹਨਾਂ ਗੱਲਾਂ ਦੇ ਉੱਤੇ ਵੀ, ਜੇਕਰ ਕੋਈ ਬੰਦਾ ਕਹਿ ਦੇ ਵੀ ਮੈਂ ਅੱਖਾਂ ਬੰਨ ਕੇ ਨਾ ਤੇ ਕਿਤਾਬ ਪੜ੍ਹ ਦੂੰਗਾ, ਤੇ ਲੋਕ ਸਟੇਜ ਤੇ ਉਹ ਬੰਦੇ ਨੂੰ ਬੁਲਾਉਂਦੇ ਨੇ, ਤੇ ਉਹ ਬੰਦਾ ਅੱਖਾਂ ਤੇ ਪੱਟੀ ਬੰਨ ਲੈਂਦਾ, ਤੇ ਪੱਟੀ ਬੰਨ ਕੇ ਉਹ ਕਿਤਾਬ ਆ ਜਿਹੜੀ ਉਹ ਦੱਸਦੇ ਆ ਵੀ ਪੜ੍ਹ ਕੇ ਸੁਣਾ ਦਿੰਦਾ। ਅੱਜ ਕੱਲ ਤਾਂ ਕਈ ਸੰਸਥਾਵਾਂ ਨੇ ਇਹ ਬ੍ਰੇਨ ਪੀਡੀਆ, ਜਾਂ ਫਿਰ ਉਹ ਕਹਿ ਦਿੰਦੇ ਨੇ ਜੀ ਬ੍ਰੇਨ ਐਕਟੀਵੇਸ਼ਨ ਕਰਦੇ ਆ ਅਸੀਂ ਬਕਾਇਦਾ, ਜਦੋਂ ਛੁੱਟੀਆਂ ਦਾ ਮੌਕਾ ਹੁੰਦਾ ਨਾ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਾਂ ਇੱਥੇ ਵੀ ਕਈ ਵਾਰੀ ਜਦੋਂ ਬੱਚੇ ਵਿਹਲੇ ਹੁੰਦੇ ਨੇ, ਉਹ ਕਹਿੰਦੇ ਜੀ ਅਸੀਂ ਬ੍ਰੇਨ ਐਕਟੀਵੇਸ਼ਨ ਕਰਨੀ ਹੈ ਇਹਨਾਂ ਦੇ, ਇਸ ਨਾਲ ਤਾਂ ਦਿਮਾਗ ਤੇਜ਼ ਹੋਊਗਾ ਤੇ ਹੌਲੀ ਹੌਲੀ ਫਿਰ ਇਹ ਅਦਿੱਖ ਚੀਜ਼ਾਂ ਵੀ ਦੇਖਣ ਲੱਗ ਸਕਦਾ। ਮਾਂ ਪਿਓ ਕੋਲੇ ਤੁਹਾਨੂੰ ਪਤਾ ਲੋਕਾਂ ਕੋਲੇ, ਅਮੀਰ ਲੋਕਾਂ ਕੋਲੇ ਵਾਧੂ ਪੈਸਾ ਹੁੰਦਾ, ਉਹ ਕਹਿੰਦੇ ਚਲੋ ਜਵਾਕ ਇੱਥੇ ਘਰੇ ਕੱਢ ਲਾਉਂਦੇ ਨੇ ਵੀ ਆਪਾਂ ਇਹਨਾਂ ਨੂੰ ਆਹ ਕੁਛ ਸਿੱਖਣ ਲਾ ਦਿੰਦੇ ਹਾਂ, ਸ਼ਾਇਦ ਇਹਨਾਂ ਕੋਲੇ ਕੋਈ ਕੋਈ ਮਤਲਬ ਕੋਈ ਇਹੋ ਜਿਹਾ ਸਕਿੱਲ ਹੀ ਆ ਜੇ। ਤੇ ਇਹ ਜਿਹੜੇ ਸੱਜਣ ਹੁੰਦੇ ਨੇ ਨਾ, ਤੁਹਾਨੂੰ ਪਤਾ ਉਹ ਪ੍ਰਚਾਰ ਬਹੁਤ ਜ਼ੋਰ ਸ਼ੋਰ ਨਾਲ ਕਰਦੇ ਨੇ, ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ, ਇੱਥੇ ਵੀ ਪ੍ਰਚਾਰ ਚੱਲਦਾ, ਉਹ ਹੋਰ ਚੀਜ਼ਾਂ ਦਾ ਚੱਲਦਾ, ਇਹਨਾਂ ਇਸ ਚੀਜ਼ ਦਾ ਘੱਟ ਚੱਲਦਾ ਪਰ ਹੋਰ ਚੀਜ਼ਾਂ ਦਾ ਚੱਲਦਾ। ਵਸਤੂ ਸ਼ਾਸਤਰ ਹੋਈ, ਜੋਤਿਸ਼ ਹੋਇਆ, ਕਰਨੀ ਵਾਲੇ ਸੰਤ ਹੋਏ, ਜਾਂ ਆਹ ਮੰਤਰ ਪੜ੍ਹ ਕੇ ਆਹ ਬਿਮਾਰੀ ਦਾ ਇਲਾਜ ਕਰ ਲਓ, ਹਨਾ ਇਹੋ ਜਿਹਾ ਕੁਛ ਚੱਲਦਾ ਇੱਥੇ ਵੀ, ਉਹਦੇ ਬਾਰੇ ਵੀ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਹ ਜੀ ਜਿਹੜੀ ਇਹ ਗੱਲ ਮੈਂ ਕਰਦੇ ਆ ਨਾ, ਆਮ ਕਰਕੇ ਜਿਹੜੇ ਸਮਾਜ ਦੇ ਵਿੱਚ ਜਾਗਰੂਕ ਸੱਜਣ ਨੇ ਜਿਨ੍ਹਾਂ ਦਾ ਵਿਗਿਆਨ ਨਾਲ ਲਿੰਕ ਆ, ਪੜ੍ਹਦੇ ਲਿਖਦੇ ਰਹਿੰਦੇ ਨੇ, ਉਹ ਫਿਰ ਇਹਨਾਂ ਚੀਜ਼ਾਂ ਦੀ ਪੜਤਾਲ ਕਰਦੇ ਨੇ। ਸਾਡੇ ਇੱਥੇ ਨਾਰਥ ਅਮਰੀਕਾ ਦੇ ਵਿੱਚ ਨਾ ਜੇਮਸ ਰੈਂਡੀ ਦੀ ਆਰਗੇਨਾਈਜੇਸ਼ਨ ਬਹੁਤ ਪੁਰਾਣੀ ਬਣੀ ਹੋਈ ਹੈ, ਤੇ ਰੈਸ਼ਨਲਿਸਟ ਐਸੋਸੀਏਸ਼ਨ, ਉਹ ਵੀ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ, ਜਾਂ ਕਿਤੇ ਕੋਈ ਤੁਸੀਂ ਕਹਿ ਦੋ ਕੋਈ ਦਾਅਵਾ ਕਰਦਾ ਬੰਦਾ ਵੀ ਮੈਂ ਮਤਲਬ ਕੋਈ ਗੈਰ ਕੁਦਰਤੀ ਕੰਮ ਆ ਜਿਹੜਾ ਕਰ ਸਕਦਾ, ਉਹ ਇਹਨਾਂ ਦੀ ਪੜਤਾਲ ਕਰਦੇ ਰਹਿੰਦੇ ਨੇ। ਜਾਂ ਜਿੱਥੇ ਲੋਕ ਕਹਿੰਦੇ ਨੇ ਭੂਤ ਪ੍ਰੇਤ ਵੱਸਦੇ ਨੇ, ਆਹ ਨੇ ਹੌਂਟਡ ਹਾਊਸਿਸ ਨੇ, ਆਵਾਜ਼ਾਂ ਆਉਂਦੀਆਂ ਨੇ, ਇਹਦੀਆਂ ਗੱਲਾਂ ਦੀ ਪੜਤਾਲ ਕਰਦੇ ਨੇ। ਤੇ ਇੱਕ ਮਿਲੀਅਨ ਦਾ ਨਾਮ ਰੱਖਿਆ ਹੋਇਆ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਤਰਕਸ਼ੀਲ ਸੁਸਾਇਟੀ ਹੈ, 84-85 ਚ ਬਣੀ ਸੀ, ਤੇ ਇਹ ਜੀ ਬਸ ਆ ਪਰਸਨ ਜੋ ਉੱਥੇ ਦੀ ਗੱਲ ਹੀ ਆ। ਤੇ ਬੰਦੇ ਨੇ, ਇੱਕ ਬੰਦੇ ਨੇ ਨੀ, ਕਈ ਬੰਦੇ ਦਾਅਵਾ ਕਰਦੇ ਆ ਵੀ ਅਸੀਂ ਨਾ ਬੱਚਿਆਂ ਨੂੰ ਸਿਖਾ ਦਿੰਨੇ ਆ, ਸਕਿੱਲ ਦੇ ਦਿੰਨੇ ਆ, ਤੇ ਅਸੀਂ ਖੁਦ ਅੱਖਾਂ ਬੰਨ ਦਿਓ ਸਾਡੀਆਂ ਤੇ ਅਸੀਂ ਪੜ੍ਹ ਕੇ ਸੁਣਾ ਦੇਵਾਂਗੇ। ਲਓ ਜੀ ਫਿਰ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਕਰਤਾ ਚੈਲੰਜ ਉੱਥੋਂ ਵਾਲਿਆਂ ਨੇ, ਤੇ ਮਾਸਟਰ ਜਿੰਦਰ ਭਦੌੜ ਜੀ ਵੀ ਗਏ ਉੱਥੇ। ਤੁਹਾਨੂੰ ਪਤਾ ਇੱਥੇ ਵੀ ਆਉਂਦੇ ਹੁੰਦੇ ਨੇ, ਸਾਲ ਦੋ ਸਾਲ ਬਾਅਦ ਆਪਾਂ ਰੇਡੀਓ ਤੇ ਲੈਂਦੇ ਹਾਂ, ਉਹਨਾਂ ਨੂੰ ਗੱਲਬਾਤ ਕਰਦੇ ਹੁੰਦੇ ਆ, ਪੁਰਾਣੇ ਮਿੱਤਰ ਨੇ ਸਾਡੇ ਜਦੋਂ ਤਰਕਸ਼ੀਲ ਸੁਸਾਇਟੀ ਬਣਾਈ ਸੀ ਉਦੋਂ ਦੇ, ਤੇ ਪੰਜਾਬ ਦੇ ਉਹ ਮੁੱਖ ਜਥੇਬੰਦਕ ਆਗੂ ਨੇ, ਤੇ ਉਹ ਵੀ ਪੜਤਾਲ ਲਈ ਪਹੁੰਚ ਗਏ, ਪੂਰੀ ਟੀਮ ਪਹੁੰਚ ਗਈ। ਤੇ ਉਹ ਬੰਦਾ ਜਿਹੜਾ ਕਹਿੰਦਾ ਸੀ ਜੀ ਅੱਖਾਂ ਬੰਨ ਕੇ ਮੈਂ ਕਿਤਾਬ ਪੜ੍ਹ ਦੂੰਗਾ, ਆਹ ਕਰ ਦੂੰਗਾ, ਉਹ ਕਰ ਦੂੰਗਾ, ਉਹ ਆਇਆ ਹੀ। ਮੈਨੂੰ ਜਦੋਂ ਦੀ 84 ਦੀ ਤਰਕਸ਼ੀ ਸੁਸਾਇਟੀ ਬਣੀ ਹੈ, ਮੈਂ ਉਦੋਂ ਦਾ ਉੱਥੇ ਪੰਜਾਬ ਚ ਉਦੋਂ ਦੇ ਨਾਲ ਜੁੜੇ ਹੋਏ ਆ, ਤੇ ਕਈ ਵਾਰੀ ਇਹੋ ਜਿਹੀਆਂ ਚੁਣੌਤੀਆਂ ਆਈਆਂ। ਇੱਕ ਵਾਰੀ ਮੈਨੂੰ ਪਤਾ ਸਰਹੰਦ ਕੋਲੇ ਬੱਸੀ ਪਠਾਣਾ ਨਾਂ ਦੀ ਥਾਂ ਸੀ ਇੱਕ, ਉੱਥੇ ਵੀ ਇੱਕ ਸਾਧ ਨੇ ਚੈਲੰਜ ਕੀਤਾ ਸੀ, ਉਹ ਵੀ ਭੱਜ ਗਿਆ। ਇੱਕ ਕੋਈ ਮਹਿਲ ਕਲਾਂ ਚੈਲੰਜ ਕੀਤਾ ਸੀਗਾ ਉਹ ਵੀ ਭੱਜ ਗਿਆ। ਚਲੋ ਮੈਂ ਕਿਹਾ ਇਸ ਬਹਾਨੇ ਗੱਲ ਹੀ ਕਰ ਲਈਏ ਜੀ ਤੁਹਾਡੇ ਨਾਲ, ਹੈਨਾ ਤੁਸੀਂ ਵੀ ਹੈਰਾਨ ਹੋਵੋਗੇ, ਇਹ ਤਾਂ ਚਲੋ ਇਹ ਤਾਂ ਛੋਟੀ ਜਿਹੀ ਗੱਲ ਹੀ ਤੁਹਾਨੂੰ ਲੱਗਦੀ ਹੈ, ਪਰ ਜੋਤਿਸ਼, ਵਸਤੂ ਸ਼ਾਸਤਰ, ਭੂਤ ਪ੍ਰੇਤ, ਜਾਦੂ ਟੂਣੇ, ਹੌਂਟਡ ਹਾਊਸਿਸ ਤੇ ਮਾਨਸਿਕ ਰੋਗੀ ਹੈ ਜਿਵੇਂ ਹੁੰਦੇ ਲੋਕ ਖੇਡਦੇ ਨੇ, ਭੂਤਾਂ ਪ੍ਰੇਤਾਂ ਤੋਂ ਪੀੜਤ ਦੱਸੇ ਜਾਂਦੇ ਨੇ, ਜਦੋਂ ਗੱਲ ਕਰਦੇ ਉਦੋਂ ਲੋਕ ਕਹਿੰਦੇ ਇਸ ਤਾਂ ਬਹੁਤ ਸਿਆਣੇ ਤਾਂ ਪੁਰਾਣੇ ਸਮੇਂ ਦੇ ਵਹਿਮ ਭਰਮ ਨੇ, ਪਰ ਉਹ ਪੁਰਾਣੇ ਸਮੇਂ ਦੇ ਵਹਿਮ ਭਰਮ ਪੁਰਾਣੇ ਸਮੇਂ ਚ ਹੁੰਦੇ ਸੀ, ਅੱਜ ਕੱਲ ਦੇ ਵਹਿਮ ਭਰਮ ਅੱਜ ਕੱਲ ਚ। ਤੁਸੀਂ ਟਿਕਟੋਕ ਦੇਖੋ, ਤੁਸੀਂ ਟੀਵੀ ਦੇਖੋ ਜੀ, ਤੁਸੀਂ ਰੇਡੀਓ ਸੁਣੋ, ਐਡ ਤੇ ਐਡ ਚੱਲਦੀ ਆ, ਤੇ ਐਡ ਤੇ ਐਡ ਜਿਹੜੀ ਚੱਲਦੀ ਆ ਤੁਸੀਂ ਕੋਈ ਇੱਕ ਸਟ੍ਰੀਮ ਚੁਣ ਲਓ, ਇਹ ਤਾਂ ਕਾਫੀ ਗੱਲਾਂ ਨੇ ਨਾ, ਵਸਤੂ ਸ਼ਾਸਤਰ, ਜਾਦੂ ਟੂਣੇ, ਗ੍ਰਹਿਆਂ ਦੀ ਚਾਲ, ਭੂਤ ਪ੍ਰੇਤ, ਫਲਾਨਾ ਢਿਮਖਾ, ਬੰਦੇ ਦਾ ਖੇਡਣਾ, ਔਰਤਾਂ ਦਾ ਖੇਡਣਾ, ਚਿਮਟੇ ਵੱਜਣੇ, ਤੁਸੀਂ ਕੋਈ ਇੱਕ ਸਟ੍ਰੀਮ ਚੁਣ ਲਓ ਇਹਨਾਂ ਚ। ਚਲੋ ਵਾਸਤੂ ਸ਼ਾਸਤਰ ਦੀ ਗੱਲ ਕਰਦੇ ਆ, ਵਾਸਤੂ ਸ਼ਾਸਤਰ ਵਾਲੇ ਪ੍ਰਚਾਰ ਕਰਦੇ ਨੇ ਵੀ ਇੱਥੇ ਸਾਡੇ ਕੈਨੇਡਾ ਚ ਵੀ ਪ੍ਰਚਾਰ ਕੀਤਾ ਜਾਂਦਾ, ਕਹਿੰਦੇ ਜੀ ਵੈਸੇ ਤਾਂ ਓਵਰਆਲ ਹੀ ਇਹ ਇਹਨਾਂ ਦੀ ਥਿਊਰੀ ਹੈ, ਕਹਿ ਦਿੰਦੇ ਕਹਿੰਦੇ ਜੀ ਜਿਹੜੀ ਸਾਊਥ ਦੀ ਦਿਸ਼ਾ ਤੇ ਪੱਛਮ ਦੀ ਦਿਸ਼ਾ, ਸਾਊਥ ਐਂਡ ਵੈਸਟ ਬਹੁਤ ਮਾੜੇ ਨੇ, ਤੇ ਇਹ ਕਹਿੰਦੇ ਜੀ ਘਰਾਂ ਦੇ ਵਿੱਚ ਅਸੀਂ ਨਾ ਇਹੋ ਜਿਹੀ ਸਾਨੂੰ ਚੀਜ਼ਾਂ ਟਿਕਾਉਣੇ ਆ ਤੁਹਾਡੀਆਂ, ਘਰ ਦੀ ਡਾਇਰੈਕਸ਼ਨ ਇਹੋ ਜਿਹੀ ਹੋਣੀ ਚਾਹੀਦੀ ਆ, ਉਹਦੀ ਬਣਤਰ ਇਹੋ ਜਿਹੀ ਹੋਣੀ ਚਾਹੀਦੀ, ਬਈ ਫਿਰ ਉਹਦੇ ਨਾਲ ਨਾ ਅੱਗੇ ਪ੍ਰੋਬਲਮ ਨਹੀਂ ਆਉਂਦੀਆਂ। ਪ੍ਰੋਬਲਮ ਕੀ ਦੱਸਦੇ ਆ ਇਹ, ਕਹਿੰਦੇ ਪ੍ਰੋਬਲਮ ਆ ਸਕਦੀਆਂ ਹੁੰਦੀਆਂ ਵੀ ਪਿਓ ਤੇ ਪੁੱਤ ਦੇ ਵਿੱਚ ਲੜਾਈ ਹੋ ਜਾਂਦੀ ਬਹੁਤ ਵਾਰੀ, ਤੇ ਪੈਸੇ ਆਉਂਦੇ ਆ ਤੇ ਪੈਸੇ ਖੜਦੇ ਨੀ, ਇਹਨਾਂ ਦੋਨਾਂ ਗੱਲਾਂ ਦੀ ਤੁਸੀਂ ਨਾ ਜਦੋਂ ਡੰਗਿਆਈ ਚ ਜਾਓਗੇ ਤੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਕਿ ਉੱਥੇ ਪੁੱਤ ਆ ਜਿਹੜੇ, ਕਿਉਂਕਿ ਜਨਰੇਸ਼ਨ ਗੈਪ ਪੈ ਜਾਂਦਾ, ਇਸ ਕਰਕੇ ਉਹਨਾਂ ਦੇ ਆਊਟਲੁੱਕ ਦੇ ਵਿੱਚ ਫਰਕ ਹੁੰਦਾ, ਹਰ ਇੱਕ ਚੀਜ਼ ਦੇ ਉਹਨਾਂ ਦੇ ਵਿਜ਼ਨ ਦੇ ਵਿੱਚ ਫਰਕ ਹੁੰਦਾ, ਉਹਨਾਂ ਦੀ ਉਹਨਾਂ ਦੀਆਂ ਅੱਜ ਤੋਂ 20-25 ਸਾਲ ਦਾ ਜਦੋਂ ਗੈਪ ਪੈ ਗਿਆ ਤਾਂ ਬਹੁਤ ਕੁਝ ਬਦਲ ਜਾਂਦਾ, ਬੰਦਾ ਖੁਦ ਹੀ ਬਦਲ ਜਾਂਦਾ, ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਕਿਹੋ ਜਿਹੇ ਸੀ ਹੁਣ ਕਿਹੋ ਜਿਹੇ ਆ, ਇਸ ਕਰਕੇ ਜਨਰੇਸ਼ਨ ਗੈਪ ਰਹਿਣਾ ਹੀ ਰਹਿਣਾ। ਪਰ ਜਿਹੜੇ ਲੋਕ ਪੜ੍ਹੇ ਲਿਖੇ ਹੁੰਦੇ ਨੇ ਉਹ ਇਹਨੂੰ ਛੇਤੀ ਮਤਲਬ ਇਸ ਨੂੰ ਬ੍ਰਿਜ ਬਣਾ ਕੇ ਉਹ ਗੈਪ ਨੂੰ ਘਟਾਉਣ ਦੀ ਗੱਲ ਕਰਦੇ ਨੇ, ਜਿਹੜੇ ਜੋਤਿਸ਼ੀਆਂ ਦੇ ਚੱਕਰ ਚ, ਵਸਤੂ ਸ਼ਾਸਤਰਾਂ ਦੇ ਚੱਕਰ ਚ ਪੈ ਜਾਂਦੇ ਨੇ, ਉਹ ਪੈਸੇ ਲਟਾਉਂਦੇ ਰਹਿੰਦੇ ਨੇ, ਤੁਸੀਂ ਹੈਰਾਨ ਹੋਵੋਗੇ, ਡੇਢ ਦੋ ਲੱਖ 3-3 ਲੱਖ ਡਾਲਰ ਤੱਕ ਦੇ ਦਿੰਦੇ ਨੇ ਇਹਨਾਂ ਨੂੰ। ਤੇ ਜੇ ਤੁਸੀਂ ਸਾਇੰਟੀਫਿਕਲੀ ਦੇਖਣਾ ਤੁਸੀਂ ਸੋਚ ਕੇ ਦੇਖਿਓ, ਇਹ ਕਹਿੰਦੇ ਜੀ ਈਸਟ ਤੇ ਨੌਰਥ ਜਗ੍ਹਾ ਬਹੁਤ, ਈਸਟ ਤੇ ਨੌਰਥ ਡਾਇਰੈਕਸ਼ਨ ਚੰਗੀ ਹੁੰਦੀ ਆ ਤੇ ਸਾਊਥ ਤੇ ਵੈਸਟ ਮਾੜੀ ਹੁੰਦੀ ਆ। ਆ ਮਾੜਾ ਜਿਹਾ ਘਰ ਤੋਂ ਬਾਹਰ ਨਿਕਲਿਓ ਦੁਪਹਿਰੋਂ ਬਾਅਦ, ਜਿੰਨੀ ਸਾਨੂੰ ਸੂਰਜ ਦੀ ਧੁੱਪ ਮਿਲਦੀ ਕੈਨੇਡਾ ਦੇ ਵਿੱਚ, ਉਹ ਸੂਰਜ ਆ ਜਿਹੜਾ ਜਦੋਂ ਤੁਸੀਂ ਨੋਟ ਕਰੋਗੇ ਨਾ ਉਹ ਸਵੇਰੇ, ਤੁਹਾਨੂੰ ਪਤਾ ਹੀ ਆ ਵੈਸੇ ਆਪਾਂ ਕਹਿੰਦੇ ਵੀ ਸੂਰਜ ਪੂਰਬ ਚੋਂ ਨਿਕਲਦਾ ਪੱਛਮ ਚ ਛਿਪਦਾ, ਪਰ ਇੱਥੇ ਨੌਰਥ ਪੋਲ ਦੇ ਵਿੱਚ, ਕੈਨੇਡਾ ਨੌਰਥ ਪੋਲ ਦੇ ਨੇੜੇ ਆ, ਤੁਸੀਂ ਹੈਰਾਨ ਹੋਵੋਗੇ ਬਈ ਸੂਰਜ ਆ ਜਿਹੜਾ ਨਿਕਲਦਾ ਤਾਂ ਪੂਰਬ ਚੋਂ ਆ, ਪਰ ਉਹ ਸਾਊਥ ਵੱਲ ਦੀ ਘੁੰਮ ਕੇ ਪੱਛਮ ਵੱਲ ਆਉਂਦਾ ਤੇ ਵੱਧ ਦੇਰ ਦੇ ਲਈ ਸਾਊਥ ਡਾਇਰੈਕਸ਼ਨ ਚ ਰਹਿੰਦਾ। ਲੈ ਆਓ ਕਿਸੇ ਵਸਤੂ ਸ਼ਾਸਤਰ ਵਾਲੇ ਨੂੰ ਕਿਸੇ ਦਿਨ ਬਹਿਸ ਵਿਚਾਰ ਚਰਚਾ ਕਰਨ, ਜੇ ਕੋਈ ਤੁਹਾਡਾ ਦੋਸਤ ਮਿੱਤਰ ਆ ਤਾਂ, ਅਸੀਂ ਤਾਂ ਬਹੁਤ ਵਾਰੀ ਇਹਨੂੰ ਕਾਲ ਕੀਤਾ ਜੋਤਿਸ਼ੀਆਂ ਨੂੰ, ਵਸਤੂ ਸ਼ਾਸਤਰ ਵਾਲਿਆਂ ਨੂੰ, ਜਾਂ ਜਿਹੜੇ ਜਾਦੂ ਮੰਤਰ ਨਾਲ ਕੁਛ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਾਂ ਜਿਹੜੇ ਮੰਤਰ ਸ਼ੰਤਰ ਪੜ੍ਹ ਕੇ ਬਿਮਾਰੀਆਂ ਲਾਲ ਲਾਜ ਬਿਮਾਰੀਆਂ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਸ ਦਾ ਕੇਸ ਵੀ ਲੜੇ ਨੇ, ਪਰ ਤੁਸੀਂ ਖੁਦ ਹੀ ਸਵਾਲ ਕਰ ਲਿਓ ਵੀ ਤੁਹਾਡੇ ਮੁਤਾਬਕ ਤਾਂ ਸਾਊਥ ਦੀ ਡਾਇਰੈਕਸ਼ਨ ਮਾੜੀ ਆ ਤੇ ਵੈਸਟ ਦੀ ਵੀ ਮਾੜੀ ਆ, ਪਰ ਕੈਨੇਡਾ ਦੇ ਵਿੱਚ ਦੇਖੋ ਸਾਰੀ ਐਨਰਜੀ ਆਪਣੀ ਜਿਹੜੀ ਆਪਾਂ ਆਉਂਦੀ ਆ ਪੌਦਿਆਂ ਰਾਹੀਂ, ਵੈਜੀਟੇਸ਼ਨ ਰਾਹੀਂ ਆਉਂਦੀ ਆ, ਬਹੁਤੀ ਐਨਰਜੀ ਆਪਣੇ ਚ ਫਲ ਫਰੂਟ ਰਾਹੀਂ, ਦਰਖਤਾਂ ਤੋਂ ਲੱਗਦੇ ਨੇ, ਜਿਹੜੇ ਬੂਟਿਆਂ ਤੋਂ ਲੱਗਦੇ ਨੇ, ਤੇ ਉਹ ਸੂਰਜ ਦੀ ਜਿਹੜੀ ਰੋਸ਼ਨੀ ਆ, ਤੁਸੀਂ ਛੋਟੇ ਹੁੰਦੇ ਪੜ੍ਹਦੇ ਹੋ ਫੋਟੋਸਿੰਥੇਸਿਸ ਦੇ ਰਾਹੀਂ, ਉਹ ਪੌਦੇ ਉਹ ਰੋਸ਼ਨੀ ਨੂੰ ਬੰਨਦੇ ਨੇ ਆਪਦੇ ਵਿੱਚ, ਹਨਾ ਐਨਰਜੀ ਆ ਜਿਹੜੀ ਉਹ ਉਸ ਤੋਂ ਅੱਗੇ ਚੱਲਦੀ ਆ, ਤੇ ਜੇ ਭਾਈ ਉਹ ਪੂਰਵਨੀ ਉਹ ਤਾਂ ਥੋੜੀ ਦੇਰ ਹੀ ਰਹਿੰਦਾ, ਪੂਰਵਨੀ ਉਹ ਨਿਕਲ ਕੇ ਸਾਊਥ ਵਾਲੇ ਪਾਸੇ ਚਲਾ ਜਾਂਦਾ, ਸਾਰਾ ਦਿਨ ਸਾਊਥ ਵਾਲੇ ਪਾਸੇ ਦੀ ਹੁੰਦਾ ਹੋਇਆ ਜਦੋਂ ਛਿਪਦਾ, ਪੱਛਮ ਵਾਲੇ ਪਾਸੇ ਵੀ ਵਾਹਵਾ ਦੇਰ ਆਪਣੇ ਧੁੱਪ ਰਹਿੰਦੀ ਹੈ। ਮੈਂ ਤਾਂ ਤੁਹਾਨੂੰ ਇੱਕ ਦਲੀਲ ਦਿੱਤੀ ਹੈ ਜੀ, ਇਹ ਇੱਕ ਦਲੀਲ ਹੀ ਮਤਲਬ ਇਹਨਾਂ ਦੇ ਸਾਰੇ ਗ੍ਰੰਥ ਚਿਰਤ ਕਰਨ ਦੇ ਲਈ, ਉਹਨਾਂ ਨੂੰ ਹਰਾਉਣ ਦੇ ਲਈ ਕਾਫੀ ਹੈ। ਤੁਸੀਂ ਕਿਤੇ ਲਾਈਵ ਸ਼ੋ ਕਰਦੇ ਨੇ ਜੀ ਵਸਤੂ ਸ਼ਾਸਤਰ ਦੇ ਜੋਤਿਸ਼ੀ ਟੀਵੀ ਰੇਡੀਓ ਤੇ ਬੈਠ ਕੇ, ਤੁਸੀਂ ਬਸ ਆਹ ਇੱਕ ਦਲੀਲ ਦੇ ਦਿਓ ਵੀ ਭਾਈ ਸਾਹਿਬ ਇਹ ਆਪਦੀਆਂ ਜਿਹੜੀਆਂ ਘਸੀਆਂ ਪਿੱਠੀਆਂ ਗੱਲਾਂ ਨਾ ਇਹ ਉੱਥੇ ਹੀ ਰੱਖਿਆ ਕਰੋ। ਪਰ ਕੀ ਕਰੀਏ, ਲੋਕ ਜਾਂਦੇ ਨੇ ਤਾਂ ਕੋਲੇ, ਇੱਥੇ ਕੋਈ ਸੜਿਆ ਜਾ ਬਾਬਾ ਆ ਜੇ, ਲੋਕ ਪੈਰਾਂ ਥੱਲੇ ਹੱਥ ਦਿੰਦੇ ਨੇ, ਬਿਲਕੁਲ ਨੀ ਸੁਣਦੇ, ਇਕੱਠ ਕਰਦੇ ਨੇ ਜੀ, ਵੱਡੀ ਗਿਣਤੀ ਚ ਇਕੱਠ ਕਰਦੇ ਨੇ, ਤੇ ਜੇ ਸਾਨੂੰ ਪਤਾ ਲੱਗ ਜਾਏ ਕਿਤੇ ਕਿਤੇ ਅਸੀਂ ਚਲੇ ਜਾਂਦੇ ਹੁੰਦੇ ਹਾਂ, ਹੁਣ ਤਾਂ ਬਹੁਤ ਮਤਲਬ ਪ੍ਰਚਾਰ ਦੇ ਸਾਧਨ ਹੈਗੇ ਨੇ, ਪਤਾ ਲੱਗ ਜਾਂਦਾ, ਪਰ ਫਿਰ ਇਹ ਆਪਦੇ ਸ਼ਰਧਾਲੂਆਂ ਵਾਸਤੇ ਪ੍ਰੋਗਰਾਮ ਰੱਖ ਲੈਂਦੇ ਨੇ। ਅੱਜ ਦੇ ਪ੍ਰੋਗਰਾਮ ਚ ਆਪਣਾ ਆਪਣੀ ਗੱਲਬਾਤ ਇਹਨਾਂ ਵਹਿਮਾਂ ਭਰਮਾਂ ਤੇ ਜ਼ਿੰਦਗੀ ਦੇ ਇਸ ਪਾਸੇ ਜਿਹੜਾ ਇਹ ਦ੍ਰਿਸ਼ਟੀਕੋਣ ਆ ਇਹਦੇ ਤੇ ਚੱਲੂਗੀ। ਸਾਡਾ ਸਟੂਡੀਓ ਦਾ ਨੰਬਰ 416-620-1778 ਹੁੰਦਾ। ਜੇ ਤੁਸੀਂ ਕੋਈ ਗੱਲਬਾਤ ਕਰਨੀ ਆ, ਤੁਸੀਂ ਵੀ ਆਪਣੇ ਵਿਚਾਰ ਆ ਜਿਹੜੇ ਸ਼ੇਅਰ ਕਰ ਸਕਦੇ ਹੋ, ਜੇ ਤੁਸੀਂ ਕਿਤੇ ਨਾ ਕਿਤੇ ਇਹਨਾਂ ਦੇ ਚੁੰਗਲ ਚ ਫਸ ਗਏ ਹੋਵੋ, ਤੇ ਆਪਾਂ ਹੌਲੀ 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 ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਰਾਣਾ ਜੀ ਵੀ ਪ੍ਰੋਗਰਾਮ ਦੇ ਵਿੱਚ ਆਉਣਗੇ। ਤੁਹਾਨੂੰ ਪਤਾ ਕਿ ਲੰਡਨ ਦੇ ਵਿੱਚ ਜਿਹੜੇ ਕਬੱਡੀ ਦੇ ਮੈਚ ਆ ਹੋਣੇ ਨੇ, ਟੀਮਾਂ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ, ਉਹਦੇ ਬਾਰੇ ਰਾਣਾ ਜੀ ਤੁਹਾਨੂੰ ਜਾਣਕਾਰੀ ਦੇਣਗੇ। ਪਰ ਇਸ ਤਰ੍ਹਾਂ ਕਰੀਏ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires mil dene.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਆਸਥਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ। ਅਮਨਦੀਪ ਕਪਲਾ ਜੀ ਲਾਇਰ ਨੇ, ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਤੁਸੀਂ ਪ੍ਰੋਪਰਟੀ ਖਰੀਦੀ ਵੇਚੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਘਰ ਆ, ਕੋਈ ਕੌਂਡੋ ਆ, ਜਾਂ ਤੁਸੀਂ ਪਲੈਨਿੰਗ ਹੀ ਬਣਾ ਰਹੇ ਹੋ, ਕੋਈ ਬਿਜ਼ਨਸ ਖਰੀਦਿਆ, ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਵਾਉਣਾ, ਤੇ ਫਿਰ ਤੁਸੀਂ ਇਹਨਾਂ ਕੋਲ ਜ਼ਰੂਰ ਜਾਇਓ। ਐਗਰੀਮੈਂਟ ਆਫ ਪਰਚੇਜ ਐਂਡ ਸੇਲ ਚ ਨਾ ਇੱਕ ਕੰਡੀਸ਼ਨ ਪਾਈ ਹੁੰਦੀ ਆ, ਬਈ ਸੈਲਰ ਵੱਲੋਂ ਤੇ ਬਾਇਰ ਵੱਲੋਂ ਵੀ ਇਹ ਕੰਡੀਸ਼ਨਲ ਆ, ਜਿੰਨੀ ਦੇਰ ਤਾਈਂ ਸੈਲਰ ਜਾਂ ਬਾਇਰ ਦਾ ਲਾਇਰ ਆ ਜਿਹੜਾ ਇਹਨੂੰ ਅਪਰੂਵ ਨਹੀਂ ਕਰਦਾ। ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਹੁੰਦੀਆਂ, ਈਵਨ ਜਿਹੜੀਆਂ ਰੀਅਲ ਸਟੇਟ ਏਜੰਟਸ ਨੂੰ ਨਹੀਂ ਪਤਾ ਹੁੰਦੀਆਂ। ਫਿਰ ਇਸ ਕਰਕੇ ਉਹ ਕੰਡੀਸ਼ਨਲ ਬਣਾਉਂਦੇ ਨੇ ਵੀ ਲਾਇਰ ਆ ਜਿਹੜੇ ਉਹ ਦੇਖਣਗੇ ਵੀ ਸਾਰਾ ਕੁਝ ਐਗਰੀਮੈਂਟ ਚ ਠੀਕ ਹੈ, ਤੁਹਾਡੇ ਪੱਖ ਚ ਆ, ਇਸ ਕਰਕੇ ਤੁਸੀਂ ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਵਾਉਣਾ, ਜਾਂ ਕਲੋਜ਼ਿੰਗ ਵੇਲੇ ਤਾਂ ਤੁਹਾਨੂੰ ਪਤਾ ਵੀ ਟਾਈਟਲ ਟ੍ਰਾਂਸਫਰ ਕਰਨਾ ਹੁੰਦਾ, ਤੇ ਤੁਸੀਂ ਮਾਹਰ ਲਾਇਰ ਕੋਲ ਹੀ ਜਾਣਾ। ਤੇ ਮਾਹਰਾਂ ਦੇ ਵਿੱਚੋਂ ਮਾਹਰ ਲਾਇਰ ਨੇ ਜੀ ਅਮਨਦੀਪ ਕਪਲਾ ਜੀ, 905-456-2020 ਇਹਨਾਂ ਦਾ ਨੰਬਰ ਆ, ਤੇ ਤਾਲਮੇਲ ਕਰ ਲਿਓ, 3-4 ਮਹੀਨੇ ਪਹਿਲਾਂ ਹੀ ਤਾਲਮੇਲ ਕਰ ਲਿਓ ਇਹਨਾਂ ਨਾਲ। ਕਈ ਵਾਰੀ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਜਿਹੜੀਆਂ ਹੁੰਦੀਆਂ ਉਹਨਾਂ ਚ ਬਹੁਤ ਸਾਰੀਆਂ ਸਰਚੇਜ ਕਰਨੀਆਂ ਹੁੰਦੀਆਂ ਜਿਹਨਾਂ ਨੂੰ ਟਾਈਮ ਲੱਗਦਾ, ਸਿਟੀ ਦੇ ਆਫਿਸ ਚੋਂ, ਰੀਜਨ ਦੇ ਆਫਿਸ ਚੋਂ ਮਹੀਨਾ ਮਹੀਨਾ, ਡੇਢ ਮਹੀਨਾ ਲੱਗ ਜਾਂਦਾ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਜਾਂ ਕਈ ਵਾਰੀ ਤੁਸੀਂ ਪ੍ਰੋਪਰਟੀ ਲੈਣੀ ਹੁੰਦੀ ਹੈ, ਉਹਦੇ ਸੋਇਲ ਟੈਸਟ ਵਗੈਰਾ ਕਰਨੇ ਹੁੰਦੇ ਆ, ਟਾਈਮ ਲੱਗ ਜਾਂਦਾ, ਫਿਰ ਰਿਵਿਊ ਕਰਦਾ ਲਾਇਰ ਉਹਨਾਂ ਨੂੰ, ਹਨਾ, ਦੇਖਦਾ ਵੀ ਕਿਤੇ ਕੋਈ ਕੰਟੈਮੀਨੇਟਡ ਤਾਂ ਨੀ, ਕੋਈ ਹਾਰਮਫੁਲ ਉੱਥੇ ਹੈਜ਼ਰਡ ਸਬਸਟੈਂਸ ਤਾਂ ਨੀ। ਕਈ ਵਾਰੀ ਵੱਡੀ ਇੰਡਸਟਰੀਅਲ ਪ੍ਰੋਪਰਟੀ ਲੈਣੀ, ਕੋਈ ਟਰੱਕ ਯਾਰਡ ਲੈਣਾ, ਇਸ ਕਰਕੇ ਮਾਹਰ ਲਾਇਰ ਹੋਣਾ ਜ਼ਰੂਰੀ ਹੈ, ਹਨਾ। ਤੇ ਇਸ ਕਰਕੇ ਅਮਨਦੀਪ ਕਪਲਾ ਦਾ ਨੰਬਰ ਨੋਟ ਕਰ ਲਓ, ਆਸਰਾ ਲਾਇਰਸ ਵਾਲੇ। ਰੀਅਲ ਸਟੇਟ ਦੀ ਕੋਈ ਵੀ ਲੋੜ ਹੈ ਤਾਂ 905-456-2020। ਦੂਜੇ ਸਪੋਂਸਰ ਨੇ ਸਾਡੇ ਅੱਜ ਦੇ ਮਨਮਿੰਦਰ ਕੋਸਾ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਹੈ, ਤੁਹਾਡੇ ਰਿਸ਼ਤੇਦਾਰ, ਦੋਸਤ, ਮਿੱਤਰ ਨੇ ਲੀਗਲ ਤਰੀਕੇ ਦੇ ਨਾਲ ਕਿਸੇ ਸਿਸਟਮ ਦੇ ਤਹਿਤ ਇੱਥੇ ਆਉਣਾ, ਮਤਲਬ ਪੁਆਇੰਟ ਸਿਸਟਮ ਦੇ ਤਹਿਤ, ਵਰਕ ਪਰਮਿਟ ਜਾਂ ਕੋਈ ਸਕਿਲਡ ਕੈਟਾਗਰੀ ਦੇ ਵਿੱਚ ਆਉਣਾ, ਫੈਮਿਲੀ ਕਲਾਸ ਦੇ ਵਿੱਚ ਆਉਣਾ, ਸਪਾਊਸਲ ਕੈਟਾਗਰੀ ਦੇ ਵਿੱਚ ਆਉਣਾ, ਤੇ ਇਹਨਾਂ ਨਾਲ ਤਾਲਮੇਲ ਜ਼ਰੂਰ ਰੱਖਿਓ। 647-646-3000 ਇਹਨਾਂ ਦਾ ਨੰਬਰ ਆ, 647-646-3000। ਬਾਈ ਚਾਂਸ ਤੁਸੀਂ ਇੱਥੇ ਆਏ ਹੋਏ ਹੋ, ਕਿਉਂਕਿ ਤੁਹਾਨੂੰ ਪਤਾ ਪਿਛਲੇ ਸਮੇਂ ਵਿਜ਼ਿਟਰ ਆਏ ਨੇ ਬਹੁਤ ਇੱਥੇ, ਤੇ ਤੁਹਾਨੂੰ ਇਹ ਦੇਸ਼ ਸੋਹਣਾ ਲੱਗਦਾ, ਤੁਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹੋ, ਵਰਕ ਪਰਮਿਟ ਵਗੈਰਾ ਚਾਹੀਦਾ ਤੁਹਾਨੂੰ ਕਿਸੇ ਕੰਮ ਦੇ ਵਿੱਚ ਮਾਹਰ ਹੋ, ਸਕਿਲਡ ਹੋ, ਤੇ ਤੁਹਾਡੇ ਕੋਲ ਕੋਈ ਇਹੋ ਜਿਹਾ ਤਜਰਬਾ ਕਿਸੇ ਕੰਮ ਦਾ, ਫੋਰ ਐਗਜ਼ਾਮਪਲ ਤੁਸੀਂ ਟਰੱਕ ਚਲਾਉਣੇ ਬਾਹਰਲੇ ਤੇ ਪਹਿਲਾਂ ਕਿਤੇ ਟਰੱਕ ਅਲੱਗ ਅਲੱਗ ਦੇਸ਼ਾਂ ਚ ਅਰੇਬੀਅਨ ਕੰਟਰੀ ਚ ਟਰੱਕ ਚਲਾ ਕੇ ਆਏ ਹੋ, ਇੱਥੇ ਤੁਸੀਂ ਲਾਇਸੈਂਸ ਲੈ ਲਿਆ ਤੇ ਇੱਥੇ ਤੁਹਾਨੂੰ ਪਤਾ ਟਰੱਕ ਡਰਾਈਵ ਦੀ ਜ਼ਰੂਰਤ ਹੈਗੀ ਆ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਲੀਗਲ ਤਰੀਕੇ ਦੇ ਨਾਲ, ਵਰਕ ਪਰਮਿਟ ਵਗੈਰਾ ਜਿਹੜਾ ਤੁਸੀਂ ਲੈਣਾ। 6476463000 ਇਹਨਾਂ ਦਾ ਨੰਬਰ ਆ। ਆਪਣੀ ਗੱਲਬਾਤ ਚੱਲ ਰਹੀ ਸੀਗੀ ਇਸ ਬੇਸਿਸ ਤੇ, ਆ ਤਿੰਨ ਚਾਰ ਦਿਨ ਪਹਿਲਾਂ ਨਾ ਪੰਜਾਬ ਦੇ ਵਿੱਚ ਬੜਾ ਵੱਡੇ ਪੱਧਰ ਤੇ ਪ੍ਰਚਾਰ ਹੋ ਰਿਹਾ ਸੀ ਵੀ ਬਈ ਕਿਤਾਬ ਆ ਨਾ ਜਿਹੜੀ ਅਸੀਂ ਸੁੰਘ ਕੇ ਪੜ੍ਹਦੇ ਹਾਂ ਅੱਖਾਂ ਤੇ ਭਾਵੇਂ ਪੱਟੀ ਮੰਨ ਦੇ। ਤੇ ਕਰਖੀ ਸੋਸਾਇਟੀ ਵਾਲੇ ਕਰਤਾ ਚੈਲੰਜ ਜੀ ਰਜਿੰਦਰ ਭਤੌੜ ਜੀ ਉੱਥੇ ਪਹੁੰਚੇ ਹੋਏ ਸੀ ਤੇ ਮੈਂ ਉਹ ਸਾਰੀਆਂ ਖ਼ਬਰਾਂ ਜਿਹੜੀਆਂ ਪੜ੍ਹੀਆਂ ਨੇ ਤੇ ਇੱਥੇ ਇਹੋ ਜਿਹੀਆਂ ਖ਼ਬਰਾਂ ਨੂੰ ਘੱਟ ਥਾਂ ਮਿਲਦੀ ਆ। ਦੂਜਾ ਪ੍ਰਚਾਰ ਨਾ ਤੁਸੀਂ ਪੈਸੇ ਦੇ ਕੇ ਰੇਡੀਓ ਤੇ ਟੀਵੀ ਤੇ ਅਖ਼ਬਾਰਾਂ ਦੇ ਵਿੱਚ ਜਿੰਨਾ ਮਰਜ਼ੀ ਕਰਾ ਲਓ ਵੀ ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਕਾਲੇ ਇਲਮ ਦੇ ਮਾਹਰ ਹੋਏ, ਹੱਥ ਦੀਆਂ ਰਖਾਵਾਂ ਵੇਖਣ ਵਾਲਿਆਂ ਦੇ ਤਾਂ ਤੁਹਾਨੂੰ ਪਤਾ ਇੱਥੇ ਥਾਂ ਥਾਂ ਦੇ ਉੱਤੇ ਬੋਰਡ ਪਏ ਨੇ ਪਲਾਜ਼ਿਆਂ ਦੇ ਵਿੱਚ, ਤੇ ਬਾਕੀ ਵਸਤੂ ਸ਼ਾਸਤਰ ਦਾ ਪ੍ਰਚਾਰ ਬਹੁਤ ਚੱਲ ਰਿਹਾ। ਇਸ ਤਰ੍ਹਾਂ ਜਿਹੜਾ ਕੰਮ ਆ ਇੱਥੇ ਚੱਲਦਾ। ਤੇ ਮੈਨੂੰ, ਮੈਂ ਜਦੋਂ ਇਹਦੇ ਬਾਰੇ ਸੋਚਦਾ ਸੀ ਮੈਨੂੰ ਯਾਦ ਆ ਗਿਆ, ਕਿਉਂਕਿ ਮੇਰਾ ਕਿੱਤਾ ਰੀਅਲ ਸਟੇਟ, ਬਈ ਥੋੜੇ ਜਿਹੇ ਸਾਲ ਪਹਿਲਾਂ ਸ਼ਾਇਦ ਇਹ ਮੈਨੂੰ ਲੱਗਦਾ 2021 ਦੀ ਗੱਲ ਆ, ਤੇ ਇੱਥੇ ਨਾ ਇੱਥੇ ਹੌਂਟਡ ਹਾਊਸ ਕਹਿੰਦੇ ਨੇ, ਸਾਡੇ ਆਪਣੇ ਪੰਜਾਬ ਦੇ ਵਿੱਚ ਬੜਾ ਰੌਲਾ ਚੱਲਦਾ ਹੁੰਦਾ ਸੀ, ਉਹਨੂੰ ਪੱਕੀ ਥਾਂ ਕਹਿ ਦਿੰਦਾ ਸੀ, ਕੋਈ ਭੂਤਾਂ ਪ੍ਰੇਤਾਂ ਤੋਂ ਪੀੜਿਤ ਥਾਂ ਕਹਿ ਦਿੰਦਾ ਸੀ, ਕੋਈ ਕਹਿੰਦਾ ਸੀ ਜੀ ਉੱਥੋਂ ਬਿਲਡਿੰਗ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ, ਤੇ ਇਹ ਜਿਹਾ ਕੁਛ ਚੱਲਦਾ ਰਹਿੰਦਾ ਸੀ। ਮੈਂ ਫਿਰ ਇੱਥੇ ਸਰਚ ਕਰਨ ਲੱਗ ਗਿਆ, ਬਰੈਂਪਟਨ ਦੇ ਵਿੱਚ ਵੀ 5 ਥਾਵਾਂ ਨੇ ਜਿਨ੍ਹਾਂ ਬਾਰੇ ਮਸ਼ਹੂਰ ਆ ਇਹ ਵੀ ਇਹ ਹੌਂਟਡ ਨੇ। ਹੌਂਟਡ ਮਤਲਬ ਇਹ ਵੀ ਸਮਝ, ਕਿਉਂਕਿ ਵਹਿਮ ਭਰਮ ਸਾਰੀ ਦੁਨੀਆਂ ਚ ਰਹੇ ਨੇ, ਹੁਣ ਤਾਂ ਜਿਵੇਂ ਜਿਵੇਂ ਵਿਗਿਆਨ ਤਰੱਕੀ ਕਰ ਗਿਆ ਲੋਕ ਪੜ੍ਹਨ ਲਿਖਣ ਲੱਗ ਗਏ, ਹਾਲਾਂਕਿ ਪੜ੍ਹੇ ਲਿਖੇ ਵੀ ਬਥੇਰੇ ਵਹਿਮ ਵੀ ਹੈਗੇ ਨੇ, ਉਹਨਾਂ ਦੇ ਵਹਿਮ ਭਰਮ ਨਵੀਂ ਤਰ੍ਹਾਂ ਦੇ ਨੇ। ਜਿਹੜੀਆਂ ਬਿਲਡਿੰਗ 1880, 1875, 1875 ਦੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ, 250 ਸਾਲ ਪਹਿਲਾਂ ਦੀਆਂ, ਉੱਥੇ ਅੱਜ ਵੀ ਲੋਕ ਸਮਝਦੇ ਨੇ ਵੀ ਇੱਥੇ ਕੁਛ ਨਾ ਕੁਛ ਹੁੰਦਾ। ਤੇ ਟੋਰਾਂਟੋ ਦਾ ਇੱਕ ਕਪਲ ਸੀ ਜੀ, ਉਹਨਾਂ ਨੇ ਡ੍ਰੈਸਡਨ ਸ਼ਹਿਰ ਆ ਓਨਟੈਰੀਓ ਦੇ ਵਿੱਚ, ਤੇ ਉੱਥੇ 40 ਕਮਰਿਆਂ ਦਾ ਨਾ ਜਿੱਥੇ ਜਿਹੜਾ ਫਿਊਨਰਲ ਹੋਮ ਹੁੰਦਾ, ਇੱਕ ਤਾਂ ਫਿਊਨਰਲ ਹੋਮ ਹੀ ਕਹਿ ਲਓ ਤੁਸੀਂ, ਤੇ ਫਿਊਨਰਲ ਹੋਮ ਆ ਜਿਹੜਾ ਉਹ, ਉਹਦੇ ਵਿੱਚ ਤੁਹਾਨੂੰ ਪਤਾ ਕਿ ਜਿਹੜਾ ਜਦੋਂ ਬੰਦਾ ਮਰ ਜਾਂਦਾ ਤੇ ਉਹਨੂੰ ਡੈਡ ਹੋ ਜਾਂਦਾ, ਉਹਨੂੰ ਉਹਦਾ ਇੱਕ ਕਿਸਮ ਦੇ ਨਾਲ ਉਹਦੀ ਤਿਆਰੀ ਕਰਦੇ ਆ ਨਾ, ਸ਼ਿੰਗਾਰ ਕਰਦੇ ਨੇ ਕਹਿ ਦਈਏ ਆਪਾਂ, ਤੇ ਉਹ ਇਸ ਤਰ੍ਹਾਂ ਦਾ ਸੀ, ਇੱਕ ਟਾਈਪ ਦਾ ਫਿਊਨਰਲ ਹੋਮ ਸੀਗਾ, ਉਹ ਵੀ ਸੇਲ ਤੇ ਲੱਗਿਆ ਸੀ। ਤੁਹਾਨੂੰ ਪਤਾ ਵੀ ਇੱਥੇ ਘਰ ਬਾਰ ਮਹਿੰਗੇ ਨੇ ਅੱਜ ਕੱਲ, 2-3 ਸਾਲ ਪਹਿਲਾਂ ਵੀ ਮਹਿੰਗਾਈ ਕਾਫੀ ਸੀਗੀ, ਹੁਣ ਤਾਂ ਚਲੋ ਵੱਡੇ ਘਰ ਤਾਂ ਘਟਣ ਲੱਗ ਗਏ ਆ। ਤੇ ਟੋਰਾਂਟੋ ਦਾ ਇੱਕ ਕਪਲ ਸੀ ਜੀ, ਤੇ ਉਹਨਾਂ ਦੇ 2 ਬੱਚੇ ਸੀ, ਉਹਨਾਂ ਨੇ ਕੀਤੀ ਹਿੰਮਤ, ਉਹ ਘਰ ਨੀ ਸੀ ਵੇਚ ਰਿਹਾ ਕਿਉਂਕਿ ਉਹਨੂੰ ਹੌਂਟਡ ਹਾਊਸ ਕਹਿੰਦੇ ਸੀ, ਇੱਥੇ ਭੂਤ ਪ੍ਰੇਤਾਂ ਦਾ ਵਾਸਤਾ, ਕਿਉਂਕਿ ਜਦੋਂ ਉੱਥੇ ਮੁਰਦੇ ਰੱਖੇ ਜਾਂਦੇ ਸੀਗੇ। ਤੇ ਉਹਨਾਂ ਨੇ ਹਿੰਮਤ ਕਰਕੇ 6,00,000 ਦਾ ਲੈ ਲਿਆ। ਤੁਸੀਂ ਵੀ ਗੂਗਲ ਤੇ ਸਰਚ ਕਰ ਲਿਓ, ਦੇਖੋ ਕਿਆ ਬਾਤਾਂ ਨੇ, ਇੰਨਾ ਸੋਹਣਾ ਬਣਾਇਆ ਉਹਨਾਂ ਨੇ, ਗੱਲ ਹੀ ਛੱਡ ਦਿਓ, ਤੇ ਉਹਨਾਂ ਨੇ ਉੱਥੇ ਮੂਵੀਜ਼ ਬਣਾਉਣੀਆਂ ਸ਼ੁਰੂ ਕਰਤੀਆਂ। ਬੱਚੇ ਨੇ ਨਾਲ ਉਹਨਾਂ ਦਾ, ਇੱਕ 20 ਸਾਲ ਦਾ ਸ਼ਾਇਦ, ਇੱਕ 16 ਸਾਲ ਦੀ ਕੁੜੀ ਆ, 20 ਸਾਲ ਦਾ ਮੁੰਡਾ, ਤੇ ਉਹਨੇ ਤਾਂ ਜੀ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਕਰਤਾ। ਤੇ ਸਾਡੇ ਲੋਕ ਜੇ ਕਿਤੇ ਬਾਈ ਚਾਂਸ ਇਹੋ ਜਿਹੇ ਘਰ ਦੇ ਨੇੜ ਦੀ ਵੀ ਲੰਘ ਜਾਣ, ਤੇ ਉਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਰਹਿੰਦੇ, ਤੇ 5-7 ਦਿਨ ਉਹਦੀਆਂ ਗੱਲਾਂ ਕਰਦੇ ਨੀ ਥੱਕਦੇ। ਈਵਨ ਰੀਅਲ ਅਸਟੇਟ ਕਿੱਤੇ ਦੇ ਵਿੱਚ ਵੀ ਤੁਸੀਂ ਦੇਖਦੇ ਹੋਵੋਗੇ, ਡਿਸਕਲੋਜ਼ ਕਰਨਾ ਪੈਂਦਾ ਜਿੱਥੇ ਕਿਸੇ ਘਰ ਦੇ ਵਿੱਚ ਕਿਸੇ ਦੀ ਡੈਥ ਹੋਈ ਹੋਵੇ, ਕੋਈ ਹੋਰ ਇਹੋ ਜਿਹਾ ਕਤਲ ਹੋਇਆ ਹੋਵੇ, ਉਹਨੂੰ ਸਟਿਗਮੈਟਾਈਜ਼ਡ ਪ੍ਰੋਪਰਟੀ ਕਹਿ ਦਿੰਦੇ, ਵੀ ਸਟਿਗਮਾ ਲੱਗਿਆ ਉਹਦੇ ਤੇ, ਇੱਕ ਕਿਸਮ ਦਾ ਨਾ ਧੱਬਾ ਜਿਹਾ ਲੱਗ ਗਿਆ, ਉਹਦੀ ਜਿਹੜੀ ਕੀਮਤ ਆ, ਪ੍ਰਾਈਸ ਆ ਜਿਹੜੀ, ਉਹ ਨਾਰਮਲ ਨਾਲੋਂ ਤੁਹਾਨੂੰ ਘੱਟ ਮਿਲੇਗੀ, ਉਹਨੂੰ ਸਟਿਗਮੈਟਾਈਜ਼ਡ ਪ੍ਰੋਪਰਟੀ ਆ ਜਿਹੜੀ ਉਹ ਕਿਹਾ ਜਾਂਦਾ। ਪਰ ਉਹ ਜਿਹੜਾ ਕਪਲ ਸੀਗਾ, ਉਹਨਾਂ ਨੇ ਬੜੀ ਹਿੰਮਤ ਮਾਰ ਕੇ ਤੇ ਲੈ ਲਿਆ, ਸਗੋਂ ਉਹਨਾਂ ਨੇ ਉੱਥੇ ਮੂਵੀਜ਼ ਬਣਾਉਣੀਆਂ ਸ਼ੁਰੂ ਕਰਤੀਆਂ, ਤੇ ਉਹਨਾਂ ਦੀ ਇਨਕਮ ਆ ਜਿਹੜੀ ਉਹਦੇ ਵਿੱਚ ਵਾਧਾ ਜਿਹੜਾ ਉਹ ਹੋ ਗਿਆ। ਆਪਾਂ ਐਂ ਕਰਦੇ, ਦੱਸੋ ਛੋਟੀ ਜਿਹੀ ਬ੍ਰੇਕ ਲੈਣਾ, ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਆਪਾਂ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਮੇਰੀ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ, 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਖੁਸ਼ਖਬਰੀ, ਜੇ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਉਹਦੇ ਵਿੱਚ ਵਧੀਆ ਕਿਚਨ ਲਗਵਾਉਣੀ ਚਾਹੁੰਦੇ ਹੋ, ਕਸਟਮ ਬਿਲਡ ਘਰ ਬਣਵਾ ਰਹੇ ਹੋ, ਉਹਦੇ ਵਿੱਚ ਕਹਿੰਦੀ ਕਹਾਉਂਦੀ ਕਿਚਨ ਤੁਹਾਨੂੰ ਚਾਹੀਦੀ ਹੈ, ਵਾਸ਼ਰੂਮ ਰੈਨੋਵੇਟ ਕਰ ਰਹੇ ਹੋ, ਉਹਦੇ ਵਿੱਚ ਵੈਨਿਟੀ ਚਾਹੀਦੀਆਂ ਨੇ, ਵਾਲ ਯੂਨਿਟ ਚਾਹੀਦੀਆਂ ਨੇ। ਗੱਲ ਕੀ ਕਿ ਹਰ ਤਰ੍ਹਾਂ ਦੀ ਵਧੀਆ ਕਿਚਨ ਕੈਬਨਟਸ ਬਣਾਉਣ ਵਾਸਤੇ ਔਰਾ ਕਿਚਨ ਕੈਬਨਟ ਦਾ ਨਾਂ ਚੇਤੇ ਰੱਖੋ। ਜਾਣਕਾਰੀ ਲਈ 905-673-2872 ਤੇ ਸੰਪਰਕ ਕਰੋ। 905-673-2872 ਔਰਾ ਕਿਚਨ ਕੈਬਨਟ।
ਸਵਾਗਤ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਭੁਪੇਸ਼ ਵਰਮਾ ਸਪਾਂਸਰ ਕਰਦੇ ਨੇ ਜੀ, ਮੌਰਗੇਜ ਫਾਈਨੈਂਸ਼ੀਅਲ ਹੱਬ ਦੇ ਨਾਲ ਕੰਮ ਕਰਦੇ ਨੇ ਭੁਪੇਸ਼ ਵਰਮਾ ਜੀ। ਕਈ ਵਾਰੀ ਨਾ ਅਸੀਂ ਆਪ ਹੀ ਅਜ਼ਿਊਮ ਕਰ ਲੈਂਦੇ ਹਾਂ, ਲਓ ਜੀ ਮੌਰਗੇਜ ਬਹੁਤ ਔਖੀ ਹੋਣੀ ਆ, ਇੰਟਰਸਟ ਰੇਟ ਵਧੇ ਹੋਏ ਨੇ, ਹਾਲਾਂਕਿ ਮਾੜੇ ਮੋਟੇ ਘਟਣ ਲੱਗ ਗਿਆ ਹੁਣ, ਤੇ ਜਾਂ ਆਪਾਂ ਕਹਿੰਦੇ ਆਪਣੀ ਕੈਸ਼ ਇਨਕਮ ਆਪਾਂ ਨਵੇਂ ਆਏ ਹਾਂ ਤੇ ਘਰ ਕਿੱਥੋਂ ਲਿਆ ਜਾਣਾ ਜੀ, ਮੌਰਗੇਜ ਤਾਂ ਹੋਣੀ ਨੀ। ਭੁਪੇਸ਼ ਵਰਮਾ ਜੀ ਕਹਿੰਦੇ ਇਹੋ ਜੀ ਕੋਈ ਗੱਲ ਨੀ ਜੀ, ਭਾਵੇਂ ਤੁਸੀਂ ਨਵੇਂ ਆਏ ਹੋ, ਭਾਵੇਂ ਤੁਹਾਡੀ ਕੈਸ਼ ਇਨਕਮ ਆ, ਤੇ ਮੌਰਗੇਜ ਕਰਾਉਣ ਦਾ ਕੋਈ ਨਾ ਕੋਈ ਹੀਲਾ ਵਸੀਲਾ ਕਰ ਦਿਆਂਗੇ। ਜੇ ਫਸਟ ਟਾਈਮ ਬਾਇਰ ਹੋ ਫਿਰ ਤਾਂ ਕਹਿੰਦੇ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਤੁਸੀਂ 647-6247-7770 ਤੇ 6476-24777। ਜੇ ਕਹਿੰਦੇ ਤੁਹਾਨੂੰ ਲੱਗਦਾ ਵੀ ਸਾਡੀ ਮੌਰਗੇਜ ਹੁੰਦੀ ਨੀ, ਫਿਰ ਵੀ ਅਸੀਂ ਕਹਿੰਦੇ ਕੋਈ ਨਾ ਕੋਈ ਢੰਗ ਤਰੀਕਾ ਲੱਭ ਲੈਣਾ। ਇੰਨਾ ਜ਼ਰੂਰ ਹੁੰਦਾ ਜੀ ਬੈਂਕਾਂ ਤੋਂ ਮੌਰਗੇਜ ਹੋ ਜਾਂਦੇ ਨੇ, ਬੈਂਕਾਂ ਤੋਂ ਨਹੀਂ ਹੁੰਦੀ। ਅੱਜ ਕੱਲ੍ਹ ਤੁਹਾਨੂੰ ਪਤਾ ਬੈਂਕਾਂ ਦੀ ਬੀ ਲੈਂਡਿੰਗ ਸਿਸਟਮ ਬਣਾਇਆ ਹੋਇਆ, ਨਹੀਂ ਤਾਂ ਫਿਰ ਟਰੱਸਟ ਕੰਪਨੀਜ਼ ਨੇ, ਹੋਮ ਟਰੱਸਟ ਆ, ਐਫਰਟ ਟਰੱਸਟ ਆ, ਅਲੱਗ ਅਲੱਗ ਤਰ੍ਹਾਂ ਦੀ ਟਰੱਸਟ ਕੰਪਨੀਜ਼ ਨੇ। ਇਹਨਾਂ ਕੋਲ ਕੋਈ 40-45 ਦੇ ਕਰੀਬ ਲੈਂਡਰਸ ਨੇ, ਇਸ ਕਰਕੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ। ਬਾਕੀ ਜੀ ਤੁਸੀਂ ਤੁਹਾਡੇ ਕੋਲ ਘਰ ਹੈਗਾ, ਇਕੁਇਟੀ ਹੈਗੀ ਹੈ, ਬਾਈ ਚਾਂਸ ਪੈਸੇ ਦੀ ਜ਼ਰੂਰਤ ਪੈ ਗਈ ਹੈ, ਤੇ ਫਿਰ ਇਹ ਰੀਫਾਈਨੈਂਸਿੰਗ ਵੀ ਕਰਾ ਦਿੰਦੇ ਆ, ਸੈਕਿੰਡ ਮੌਰਗੇਜ ਵੀ ਲੈ ਦਿੰਦੇ ਆ, ਲਾਈਨ ਆਫ ਕ੍ਰੈਡਿਟ ਬਣਾ ਦਿੰਦੇ ਨੇ, ਤੁਹਾਡੀ ਜਿਹੜੀ ਪੈਸੇ ਦੀ ਜ਼ਰੂਰਤ ਹੈ ਨਾ ਉਹ ਇੱਕ ਵਾਰੀ ਪੂਰੀ ਕਰ ਦਿੰਦੇ ਨੇ। 647-6247-7777 ਹੈਗਾ ਜੀ ਇਹਨਾਂ ਦਾ, ਭੁਪੇਸ਼ ਵਰਮਾ ਜੀ ਦਾ ਨੰਬਰ, ਇਹਨਾਂ ਨਾਲ ਤੁਸੀਂ ਕਰ ਲਿਓ ਤਾਲਮੇਲ। ਗੱਲਬਾਤ ਆਪਣੀ ਚੱਲ ਰਹੀ ਸੀ ਅੱਜ ਜਿਹੜੇ ਅਲੋਕਾਰੀ ਵਰਤਾਰੇ ਹੁੰਦੇ ਨੇ, ਲਓ ਜੀ ਆਪਾਂ ਗੱਲਬਾਤ ਜਾਰੀ ਰੱਖਾਂਗੇ। ਸਰਦਾਰ ਬਲਵਿੰਦਰ ਸਿੰਘ ਜੀ ਆ ਗਏ ਨੇ, ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ ਸਰਦਾਰ ਬਲਵਿੰਦਰ ਸਿੰਘ ਜੀ, ਇਹਨਾਂ ਨਾਲ ਵੀ ਗੱਲਬਾਤ ਕਰਦੇ। ਹਾਂਜੀ ਆਉਂਦਾ ਯਾਰ ਹੋ ਤੁਸੀਂ
ਬਰਾੜ ਜੀ? ਸਤਿ ਸ੍ਰੀ ਅਕਾਲ ਜੀ ਸਾਨੂੰ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਠੀਕ ਠਾਕ ਬਰਾੜ ਜੀ, ਤੁਹਾਡੀ ਇੰਨੀ ਜਾਣ ਪਛਾਣ ਆ, ਸਾਧ ਸੰਤ ਸਾਨੂੰ ਵਾਹਵਾ ਹੀ ਜਾਣਦੇ ਆ, ਜਾਂ ਉਹਨਾਂ ਦੇ
ਜਾਣਦੇ ਆ ਜੀ ਜ਼ਰੂਰ।
ਇਸ ਜਨਮ ਦੇ ਵਿੱਚ ਰੱਬ ਦੇ ਦਰਸ਼ਨ ਤਾਂ ਨਹੀਂ ਹੋਣੇ, ਕਿਸੇ ਭੂਤ ਭਾਤ ਦੇ ਕਰਾ ਦਿਓ, ਜਾਂਦੇ ਚ ਉਹਦੀ ਲਗੋਟੀ ਸਹੀ
ਹੈ। ਤੁਹਾਨੂੰ ਗਾਣਾ ਸੁਣਾਉਣ ਲੱਗੇ ਜੀ ਆਪਾਂ, ਉਹ ਪਤਾ ਕੀ ਹੈ, ਤੁਸੀਂ ਗਾਣਾ ਸੁਣਿਆ ਹੋਣਾ ਵੀ ਉਹ ਭੂਤ ਟੱਕਰੀ ਸਿਵਿਆਂ ਚ, ਤੇ ਉਹ ਕਹਿੰਦੀ ਮੈਂ ਆਹ ਕਰ ਦੂ, ਉਹ ਕਰ ਦੀ, ਉਹ ਕਹਿੰਦਾ ਕੋਈ ਨੀ ਆ ਜਾ, ਜਿਹੜਾ ਕੁਛ ਮਰਜ਼ੀ ਕਰ ਦੀ ਤੇ ਜੱਫੀ ਪਾ ਲਾ। ਤੇ ਹੁਣ ਵਿਗਿਆਨ ਆ ਬਲਵਿੰਦਰ ਸਿੰਘ ਜੀ, ਵਿਗਿਆਨ ਕਹਿੰਦਾ ਜਦੋਂ ਨੇੜੇ ਹੁੰਦਾ ਨਾ ਕੋਈ ਜੱਫੀ ਪੈਂਦੀ ਤੇ ਆਕਸੀਟੋਸਿਨ ਰਿਲੀਜ਼ ਹੁੰਦਾ ਹੈ ਨਾ, ਗੁੱਡ ਹਾਰਮੋਨ ਕਿ ਨਹੀਂ, ਹੈ ਨਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਹਾਂਜੀ ਆ ਜਾਓ।
ਮਤਲਬ ਨਾ ਆਪਣਾ ਬਰਾੜ ਜੀ, ਜਦੋਂ ਆ ਸੜਕਾਂ ਸੁੜਕਾਂ ਨਹੀਂ ਬਣੀਆਂ ਸੀਗੀਆਂ, ਹਜੇ ਹੜ੍ਹ ਬੜੇ ਆਉਂਦੇ ਹੁੰਦੇ ਸੀ, ਤੇ ਜਦੋਂ ਕਿਤੇ ਹੜ੍ਹ ਆ ਜਾਣਾ ਸਾਡੇ ਬਾਪੂ ਜੀ ਨੇ ਗਾਈਆਂ ਵੱਛੀਆਂ ਲੈ ਕੇ ਨਾ ਸਿਵਿਆਂ ਦੇ ਉੱਚਾ ਜਾ ਥਾਂ ਹੁੰਦਾ, ਉੱਥੇ ਰਾਤ ਨੂੰ ਜੱਬ ਲੈਣੀ ਹੈ ਨਾ। ਇਹ ਕਹਿਣਾ ਬਾਪੂ ਜੀ ਕਿਤੇ ਰਾਤ ਹੀ ਤੁਹਾਨੂੰ ਭੂਤ ਨੀ ਮਿਲਿਆ? ਆਹ ਮੰਜੀ ਦੇ ਆਲੇ ਦੁਆਲੇ ਫਿਰਦੇ ਰਹਿੰਦੇ ਆ, ਸ਼ੁਗਰ ਮੁਖ ਕਰ ਜਾਂਦੇ ਆ। ਅਸੀਂ ਕਹਿਣਾ ਜੇ ਬਾਪੂ ਨੇ ਨੀ ਕੁਛ ਨੀ ਕਹਿੰਦੇ ਸਾਨੂੰ, ਉਹਨਾਂ ਨੇ ਕੀ ਕਹਿਣਾ ਜੀ
ਸਾਨੂੰ? ਬਿਲਕੁਲ,
ਉਹਨਾਂ ਸਾਨੂੰ ਕਦੀ ਵੀ ਡਰਨ ਵਾਲੇ ਪਾਸੇ ਨੀ ਜਾਣ ਦਿੱਤਾ। ਬਾਕੀ ਆ ਸਵਾਲ ਜਿਹੜੀ ਨਾ ਫੁੰਕਚੋਈ ਜਾਂ ਵਸਤੂ ਸ਼ਾਸਤਰ ਆ, ਇਹਦਾ ਇੱਕ ਮੈਨੂੰ ਵੀ ਆਉਂਦਾ ਛੋਟਾ ਜਿਹਾ ਵਸਤੂ ਸ਼ਾਸਤਰ, ਉਹ ਇਹ ਆ ਵੀ ਜਿੰਨਾ ਵੀ ਇੰਡੀਆ ਦਾ ਵਸਤੂ ਸ਼ਾਸਤਰ ਆ, ਉਹ ਜਦੋਂ ਤੁਸੀਂ ਇੱਥੇ ਆਉਂਦੇ ਉਹਦੇ ਹਮੇਸ਼ਾ ਹੀ ਉਲਟਾ ਕਰੋ, ਬਸ ਇੱਕ ਹਮੇਸ਼ਾ ਹੀ ਉਲਟਾ ਕਰੋ ਬਸ।
ਹਾਂਜੀ,
ਇਹੋ ਹੀ ਵਸਤੂ ਸ਼ਾਸਤਰ ਜਿਹੜਾ ਤੁਹਾਡੇ ਕੰਮ ਆਉਣਾ। ਹਾਂਜੀ, ਜਿਵੇਂ ਆਪਾਂ ਲੈਫਟ ਰੋਡ ਤੋਂ ਚੱਲਣ ਦੀ ਬਜਾਏ ਰਾਈਟ ਤੇ ਚੱਲਦੇ ਆ, ਕਰਵ ਤੇ ਚੱਲਣਾ ਹੋਵੇ ਤੇ ਸਾਡਾ ਰਾਈਟ ਹੈਂਡ ਟ੍ਰੈਫਿਕ ਆ। ਹਾਂਜੀ, ਉਹ ਜਿਹੜਾ ਨਾ ਮਾਇੰਡ ਆ, ਜਿਵੇਂ ਸਾਨੂੰ ਅਸੀਂ ਹਰਾ ਵੇਖ ਕੇ ਹਰਾ ਕਿਉਂ ਕਹਿੰਦੇ ਹਾਂ, ਲਾਲ ਵੀ ਕਿਉਂਕਿ ਬਚਪਨ ਤੋਂ ਜਿਹੜਾ ਰੰਗ ਦੇ ਨਾਲ ਸਾਨੂੰ ਕੋਰਲੇਟ ਕੀਤਾ ਜਾਂਦਾ ਉਹ ਵੀ ਸਾਡੇ ਮਨ ਤੇ ਬਹਿ ਜਾਂਦਾ। ਸੋ ਜੇ ਅਸੀਂ ਲੈਫਟ ਰਾਈਟ ਟ੍ਰੈਫਿਕ ਤੇ ਚੱਲਦੇ, ਸਾਡੀ ਸੋਚਣੀ ਵੀ ਉਹੋ ਜਿਹੀ ਹੋ ਜਾਂਦੀ ਥੋੜੀ ਜਿਹੀ ਲੈਫਟ ਇਸ ਮੇ ਸਾਈਕੋਲੋਜੀਕਲੀ। ਤੇ ਜਿਹੜਾ ਹਾਂਟਡ ਹਾਊਸ ਹੈ, ਇਹ ਜਿਵੇਂ ਸਾਡੇ ਨਾ ਪਹਿਲਾਂ ਮੰਦਰਾਂ ਦੇ ਵਿੱਚ ਥੱਲੇ ਖਜ਼ਾਨੇ ਦੱਬ ਦਿੰਦੇ ਸੀ, ਉੱਤੇ ਜੀ ਸ਼ੀਸ਼ ਨਾਗ ਆ ਜਾਂਦਾ ਫਲਾਣ ਢਿੰਕੜ, ਉਹ ਪ੍ਰੋਟੈਕਟ, ਕਿਉਂਕਿ ਲੋਕੀ ਇਨੋਸੈਂਟ ਹੁੰਦੇ ਸੀ, ਉਹਨਾਂ ਨੂੰ ਡਰਾਉਣ ਦਾ ਬੜਾ ਵਧੀਆ ਤਰੀਕਾ ਹੁੰਦਾ ਸੀ। ਇਸੇ ਤਰ੍ਹਾਂ ਜਿਹੜੇ ਹਾਂਟਡ ਹਾਊਸ ਆ, ਕੋਈ ਪ੍ਰੋਟੈਕਟਡ ਹਾਊਸ ਆ, ਕਿਸੇ ਨੇ ਫਨ ਵਾਸਤੇ, ਅਮੈਰੀਕਾ ਚ ਮੈਂ ਦੇਖਿਆ ਕਈ ਰੈਸਟੋਰੈਂਟ ਜਾਂ ਬਾਰ ਇਹੋ ਜਿਹੀਆਂ ਉਹਨਾਂ ਨੇ ਉਹ ਸਮਾਂ ਲੱਭਦੇ ਕੋਈ ਇਹਨਾਂ ਨੂੰ ਹਾਂਟਡ ਹਾਊਸ ਲੱਭੇ ਜਿਹਦਾ ਮਾੜਾ ਮੋਟਾ ਪਹਿਲਾਂ ਨਾਂ ਚੱਲਦਾ ਹੋਵੇ ਤੇ ਉਹਨੂੰ ਜਾ ਕੇ ਚਲਾਈਏ ਤੇ ਲੋਕੀ ਆ ਕੇ ਤਮਾਸ਼ਾ ਵੇਖਣ ਆਉਂਦੇ ਵੀ ਸਾਨੂੰ ਤਾਂ ਕੋਈ ਭੂਤ ਨੀ ਦੇਖਿਆ ਤਾਂ ਮੀਰਾ ਪੀ ਵੇ ਕੇ ਲੱਭ ਗਿਆ ਉੱਥੇ ਹਾਂਜੀ ਮਤਲਬ ਇੱਕ ਬਿਜ਼ਨਸ ਦੀ ਲੈਵਰੇਜ ਆ ਇੱਕ ਛੋਟੀ ਜਿਹੀ ਗੱਲ ਹੈ ਵੀ ਮੈਂ ਨਾ ਕੁਛ ਸਾਲ ਪਹਿਲਾਂ ਜਦੋਂ ਈ ਕਾਮਰਸ ਦਾ ਬੜਾ ਜ਼ੋਰ ਸੀ ਇਹ ਥੋੜੀ ਸਟੱਡੀ ਕਰਨੀ ਸ਼ੁਰੂ ਕੀਤੀ ਪਰ ਸਾਡੇ ਡੇ ਮਤਲਬ ਕਰਨ ਨੂੰ ਕਰ ਸਕਦੇ ਹਾਂ ਪਰ ਇਹ ਡਿਫਰੈਂਟ ਤਰ੍ਹਾਂ ਦੀ ਹਾਰਡ ਵਰਕ ਆ ਉਹਦੇ ਵਿੱਚ ਇਹ ਮੈਂ ਵੇਖਿਆ ਵੀ ਇੱਕ ਐਗਜ਼ਾਮਪਲ ਛੋਟੀ ਹੈ ਇੱਕ ਪਿੰਡ ਦੇ ਵਿੱਚ ਸਾਧ ਆਉਂਦਾ ਹਾਂਜੀ ਉਹ ਚ 100 ਬੀਬੀਆਂ ਆ ਚਲੋ ਆਮ ਸੋਰੀ ਬੀਬੀਆਂ ਜ਼ਿਆਦਾ ਸਾਧਾਂ ਦਾ ਖਿਆਲ ਰੱਖਦੀਆਂ ਹੈਗੀਆਂ ਦਾ ਹਾਂਜੀ ਉਹਦੇ ਵਿੱਚ ਉਹਦੀ ਜਿਹੜੀ ਐਡਵਰਟਾਈਜ਼ਮੈਂਟ ਉਹਨੇ 100 ਬੀਬੀਆਂ ਦੇ ਕੋਲ ਕੀਤੀ ਤੇ ਉਹਨੂੰ ਇਹ ਆਸ ਹੈ ਵੀ 5 ਕੁ ਜਿਹੜੀਆਂ ਹੈ ਨਾ ਉਹਨਾਂ ਦੀ ਮੈਨੂੰ ਲੋੜ ਆ ਬਾਕੀ ਭਾਵੇਂ ਮੈਨੂੰ ਗਾਲਾਂ ਕੱਢਣ ਤੇ ਭਾਵਾਂ ਜੋ ਮਰਜ਼ੀ ਕਰਨ ਉਹ 5 ਚੋਂ ਦੀ 2 ਦੀ ਸੇਲ ਹੋ ਗਈ ਨਾ ਮਤਲਬ 2% ਤੇ ਉਹਨੂੰ ਸਮਝਿਆ ਜਾਂਦਾ ਨਾ ਕਿ ਕਾਮਯਾਬ ਸੇਲ ਹੋ ਗਈ ਆ ਇੱਕੀ ਮਾਰਕੀਟ ਵਿੱਚ ਉਹ ਸੇਮ ਹੀ ਉਹ ਪਿੰਡ ਵਿੱਚ 2-3 ਕੋਈ ਗਾਹਕ ਲੱਭ ਗਿਆ ਤੇ ਜਿਹੜੇ 5-10% ਪਤਾ ਹੁੰਦਾ ਵੀ ਇਹਨੂੰ ਫੜ ਕੇ ਲਿੱਤਰ ਫਿਰ ਉਹਨਾਂ ਤੋਂ ਪਹਿਲਾਂ ਭੱਜ ਜਾਂਦੇ ਆ ਕਿਉਂਕਿ ਇਹ ਬਿਜ਼ਨਸ ਹੈ ਨਾ ਉਹਨਾਂ ਨੂੰ ਇਹ ਖਿਆਲ ਰੱਖਣਾ ਪੈਂਦਾ ਵੀ ਇੱਥੇ ਬਹਿਣਗੇ ਜਾਂ ਤਾਂ ਨਾ ਰੁੜ ਜਾਂਦੇ ਆ ਜੀ ਫੰਡ ਫਰਾਡ ਇਹ ਜਿੰਨੇ ਵਸਤੂ ਸ਼ਾਸਤਰ ਇਹਦੇ ਪਿੱਛੇ ਕੋਈ ਮਾੜਾ ਮੋਟਾ ਰੈਸ਼ਨਲ ਹੁੰਦਾ ਜਿਵੇਂ ਹੁਣ ਕੈਨੇਡਾ ਦੇ ਵਿੱਚ ਜਿਹੜਾ ਆ ਵਿੰਟਰ ਦੇ ਵਿੱਚ ਤੁਹਾਨੂੰ ਜ਼ਿਆਦਾ ਸਨ ਦੀ ਲੋੜ ਹੁੰਦੀ ਹੈ ਤੇ ਹਮੇਸ਼ਾ ਸਾਊਥ ਦੀ ਥੱਲੇ ਥੱਲੇ ਜਿਹਾ ਰਹਿੰਦਾ ਹਾਂ ਜਾਂ ਤੂੰ ਤੁਹਾਡੇ ਘਰ ਦੇ ਅੱਗੇ ਰਹੇ ਤੇ ਜੇ ਉਹੋ ਹੀ ਸਾਡੇ ਸਾਊਥ ਵਿੱਚ ਇੰਡੀਆ ਹੋਵੇ ਤੇ ਵੈਸਟ ਵਿੱਚ ਤੇ ਉੱਥੇ ਧੁੱਪਣਾ ਬੰਦਾ ਸੜ ਕੇ ਮਰ ਜਾਂਦਾ ਆਫਟਰਨੂਨ ਦੇ ਵਿੱਚ ਹਾਂਜੀ ਸੋ ਇਹ ਜੀਓਗ੍ਰਾਫੀ ਦੇ ਤੇ ਜਿਹੜੀ ਆਪਣੇ ਸਨ ਦੀ ਡਾਇਰੈਕਸ਼ਨ ਉਹਨੂੰ ਵੇਖ ਕੇ ਕੋਈ ਕਾਮਨ ਸੈਂਸ ਹੁੰਦੀ ਹੈ ਚਾਈਨਾ ਦੇ ਵਿੱਚ ਇਹ ਹੁੰਦਾ ਸੀ ਵੀ ਤੁਸੀਂ ਘਰ ਕਿਸੇ ਗਏ ਅੱਗੇ ਪਾਣੀ ਦਾ ਫੁਹਾਰਾ ਤਾਂ ਲਾ ਦਿੰਦੇ ਸੀ ਵੀ ਜਿਵੇਂ ਇੱਕ ਨਾ ਜਿਵੇਂ ਤੁਸੀਂ ਸਟਿਗਮਟਾਈਜ਼ ਦੀ ਗੱਲ ਕੀਤੀ ਸੀ ਇੱਕ ਮੈਂਟਲ ਜਿਹੜਾ ਸਟਿਗਮਾ ਹੁੰਦਾ ਇਹੋ ਜਿਹੀ ਚੀਜ਼ ਤੁਹਾਡੇ ਮੱਥੇ ਲੱਗੀ ਤੁਹਾਡਾ ਮੂਡ ਜਿਹੜਾ ਆ ਸਬ ਕਾਨਸ਼ੀਅਸਲੀ ਉਹ ਜਿਹੜਾ ਖੁਸ਼ ਹੋ ਜਾਂਦਾ ਜੇ ਇਹ ਹੋਵੇ ਕਿਸੇ ਤੁਸੀਂ ਘਰੇ ਗਏ ਆ 100 ਕਿੱਲੇ ਦਾ ਮਾਲ ਸੀ ਜਾਂਦੇ ਨੂੰ ਮੂਹਰੇ ਕੱਟੀਆਂ ਮੱਛੀਆਂ ਬੰਨੀਆਂ ਭੈੜੀਆਂ ਰੱਸੀਆਂ ਵਾਲੀਆਂ ਗੋਹਾ ਖਿਲਾ ਰਿਹਾ ਤੇ ਉਹਦਾ ਮਾਇੰਡ ਤੇ ਉਲਟਾ ਹੀ ਅਸਰ ਪੈਣਾ ਹਾਂਜੀ ਸੋ ਇਹਦਾ ਥੋੜਾ ਜਿਹਾ ਇਹ ਹੁੰਦਾ ਸਫਾਈ ਰਿਲੇਟਡ ਤੇ ਜਿਹੜਾ ਆਪਣਾ ਇਹ ਹੁੰਦਾ ਇੱਕ ਆਰਡਰ ਰਿਲੇਟਡ ਜਿਹੜਾ ਹੁੰਦਾ ਚੀਜ਼ ਤੇ ਉਹਨੂੰ ਫਿਰ ਇਹ ਜ਼ਿਆਦਾ ਐਕਸਪਲੋਇਟ ਕਰਦੇ ਆ ਕਿਉਂਕਿ ਇਹਨਾਂ ਨੂੰ ਆਮ ਪਤਾ ਨਾ ਪਬਲਿਕ ਵਿੱਚ ਸਾਨੂੰ ਥੋੜੀ ਇਹੋ ਜਿਹੀ ਪਰਸੈਂਟੇਜ ਚਾਹੀਦੀ ਆ ਜਿਹੜੇ ਸਾਡੇ ਮਗਰ ਲੱਗ ਜਾਣਗੇ ਉਹਨਾਂ ਨੂੰ ਫਿਰ ਜਿੱਦਾਂ ਦਾ ਮਰਜ਼ੀ ਇਹ ਆਪਣਾ ਸੁਪਰਸਟੀਸ਼ਨ ਵਿੱਚ ਜੋੜ ਲੈਣ ਫੋਂਕ ਚਾਈ ਜੋੜ ਦੇਣ ਕਰ ਕਰਕੇ ਇਹਨਾਂ ਨੇ ਉਹਨਾਂ ਨੂੰ ਲੁੱਟਣਾ ਹੁੰਦਾ ਜ਼ਿਆਦਾ ਕੋਈ ਗੱਲ ਨੀ ਹੈਗੀ ਕੋਈ ਹੋਰ ਹੈਗੀ
ਆਪਣੇ ਜਿਹੜੇ ਆਪਾਂ ਉੱਥੋਂ ਨੇ ਨਾ ਇੰਡੀਅਨ ਲੋਕ ਆਪਾਂ ਨੂੰ ਸਿਰਫ ਪੂਰਬ ਹੀ ਦੱਸਿਆ ਜਾਂਦਾ ਪੂਰਬ ਡਾਇਰੈਕਸ਼ਨ ਚੰਗੀ ਆ ਤੁਸੀਂ ਆਪਾਂ ਗੱਲ ਕਰਕੇ ਹਟੇ ਆ ਵੀ ਸਨ ਜ਼ਿਆਦਾ ਦੇਰ ਜਿਹੜੇ ਸਾਊਥ ਫੇਸਿੰਗ ਹਾਊਸਿਸ ਆ ਉਹਨਾਂ ਜ਼ਿਆਦਾ ਦੇਰ ਰਹਿੰਦਾ ਤੇ ਪੱਛਮ ਵੱਲ ਚਲਿਆ ਜਾਂਦਾ ਇੱਥੇ ਈਵਨ ਇੰਡੀਆ ਚ ਵੀ ਗੱਲ ਕਰਨੀ ਹੋਵੇ ਜੀ ਇੰਡੀਆ ਚ ਵੀ ਗੱਲ ਕਰਨੀ ਹੋਵੇ ਆਪਾਂ ਜਦੋਂ ਦੇਖੋ ਅੱਗ ਪੁਰਾਣੇ ਸਮੇਂ ਦੇ ਵਿੱਚ ਚਲੋ ਹੁਣ ਇਹ ਤਾਂ ਕੰਪਲੈਕਸ ਨੇ ਨਾ ਹਨਾ ਵੈਸੇ ਆਪਣੇ ਕਹਿੰਦੇ ਆ ਵੀ 5 ਤੱਤ ਨੇ ਮੇਨ ਹਾਲਾਂਕਿ ਤੱਤ ਨੀ ਉਹ ਮੋਲੀਕਿਊਲਸ ਨੀ ਅਗਨੀ ਜਲ ਵਾਯੂ ਪ੍ਰਿਥਵੀ ਤੇ ਆਕਾਸ਼ ਹਨਾ
ਉਹਦੇ
ਹਾਂਜੀ ਹਾਂਜੀ ਇਹ ਕੰਪਲੈਕਸ ਚੀਜ਼ਾਂ ਨੇ ਹਨਾ ਆਦਮੀ ਵੀ ਇਹਨਾਂ ਤੋਂ ਹੀ ਬਣਿਆ ਹੋਇਆ ਤੁਸੀਂ ਦੇਖੋ ਕੱਲਾ ਜਦੋਂ ਤੁਸੀਂ ਸੂਰਜ ਨੂੰ ਆਈਸੋਲੇਟ ਕਰਕੇ ਵੇਖ ਲੈਂਦੇ ਹੋ ਵੀ ਪੂਰਬ ਨੀ ਨਿਕਲਦਾ ਤੇ ਪੂਰਬ ਦਿਸ਼ਾ ਚੰਗੀ ਆ ਜਿਹੜੇ ਘਰ ਇੰਡੀਆ ਦੇ ਵਿੱਚ ਪੂਰਬ ਦਿਸ਼ਾ ਵੱਲ ਹੁੰਦੇ ਸੀ ਈਸਟ ਵੱਲ ਕਿਸਾਨਾਂ ਦੇ ਪਰਿਵਾਰਾਂ ਚ ਹੋਣ ਕਰਕੇ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣੇ ਵੀ ਵੀ ਪੂਰਬ ਬੰਨੀ ਉਹ ਹਵਾ ਜਦੋਂ ਵਗਦੀ ਆ ਨਾ
ਹਾਂਜੀ
ਪੂਰਾ ਵਗਦਾ ਜਿਹਨੂੰ ਕਹਿੰਦੇ ਆਪਾਂ ਉਹ ਮਿੱਟੀ ਘੱਟਾ ਘਰ ਦੇ ਵਿੱਚ ਲਿਆਉਂਦਾ ਸੀ ਜਿਹੜੇ ਘਰ ਸਾਊਥ ਵੱਲ ਜਾਂ ਨਾਰਥ ਵੱਲ ਹੁੰਦੇ ਸੀ ਹਾਲਾਂਕਿ ਪੱਛੋਂ ਦੀ ਹਵਾ ਵੀ ਮਾੜੀ ਹੁੰਦੀ ਆ ਨਾਰਥ ਪੱਛਮ ਨਾਰਥ ਤੇ ਵੈਸਟਰਨ ਨੀ ਆਉਂਦੀ ਆ ਪਰ ਜਿਹੜੇ ਘਰ ਪੂਰਬ ਫੇਸਿੰਗ ਹੁੰਦੇ ਸੀ ਨਾ ਉਹਨਾਂ ਚ ਮਿੱਟੀ ਰਹਿੰਦੀ ਸੀ ਤੇ ਲੇਡੀਜ਼ ਨਾਲ ਜਦੋਂ ਹਨੇਰੀ ਆਉਂਦੀ ਸੀ ਉਹ ਕੂੜਾ ਕਰਕਟ ਹੀ ਸਾਫ਼ ਕਰਦੀਆਂ ਰਹਿੰਦੀਆਂ ਸੀ ਤੇ ਪੂਰਬ ਦੀ ਡਾਇਰੈਕਸ਼ਨ ਕਿਸੇ ਪਾਸਿਓਂ ਵੀ ਚੰਗੀ ਨੀ ਜਦੋਂ ਕਿ ਜਿਹੜੇ ਦੂਜੇ ਐਲੀਮੈਂਟਸ ਨੇ ਉਹ ਤਾਂ ਬਰਾਬਰ ਹੀ ਮਿਲਦੇ ਨੇ ਉਹ ਮਤਲਬ ਜੇ ਧੁੱਪ ਚਲੋ ਘੱਟ ਆ ਗਈ ਨਾ ਆ ਗਈ ਉਹ ਤਾਂ ਸ਼ਾਮ ਨੂੰ ਮਿਲ ਜਾਣੀ ਜਦੋਂ ਸੂਰਜ ਸਿਰ ਤੇ ਆ ਗਏ ਉਦੋਂ ਵੀ ਮਿਲ ਜਾਣੀ ਆ ਮਤਲਬ ਅਨਨੈਸਰੀ ਇੰਪੋਰਟੈਂਸ ਪੁਰਾਣੇ ਸਮੇਂ ਚ ਇਗਨੋਰੈਂਸ ਦਿੱਤੀ ਹੋਈ ਠੀਕ ਆ ਇੰਪੋਰਟੈਂਟ ਆ ਸੂਰਜ ਸਾਰਿਆਂ ਲਈ ਇੱਥੇ ਹੁਣ ਜਦੋਂ ਸਾਨੂੰ ਲੋਕ ਪੁੱਛਦੇ ਨੇ ਵੀ ਸਾਨੂੰ ਤਾਂ ਈਸਟ ਫੇਸਿੰਗ ਚਾਹੀਦਾ ਉਹ ਗੱਲ ਹੀ ਨੀ ਸਮਝਦੇ ਉਹ ਇੱਕ ਗੱਲ ਨੂੰ ਹੀ ਇੰਪੋਰਟੈਂਸ ਦਿੰਦੇ ਨੇ ਜੀ
ਉਹ ਸੁਪਰਸਟੀਸ਼ਨ ਤੇ ਲੱਗੇ ਜਿੱਦਾਂ ਨਾ ਇਹਨੂੰ ਸਾਡੇ ਜਿਹੜਾ ਪਿੰਡ ਆ ਇਹ ਪਹਿਲਾਂ ਮੁਸਲਮਾਨਾਂ ਦੇ ਪਿੰਡ ਹੁੰਦੇ ਸੀਗੇ ਤੇ ਇਹਨਾਂ ਚ ਮਸੀਤਾਂ ਹੁੰਦੀਆਂ ਸੀ ਉਹ ਹਮੇਸ਼ਾ ਮਸੀਤ ਦਾ ਜਿਹੜਾ ਦਰਵਾਜ਼ਾ ਆ ਚੜ੍ਹਦੇ ਸੂਰਜ ਵੱਲ ਰੱਖਦੇ ਸੀਗੇ ਹਾਂਜੀ ਤੇ ਜਾਂ ਸਾਡੀ ਉਹਦਾ ਕਾਰਨ ਇਹ ਹੁੰਦਾ ਕਿ ਉਹ ਉਹਨਾਂ ਨੂੰ ਛੇਤੀ ਪਤਾ ਲੱਗ ਜਾਂਦਾ ਵੀ ਦਿਨ ਚੜ੍ਹਦੇ ਆ ਜਿਹੜਾ ਕਿਸਾਨ ਦਾ ਜਿਹੜਾ ਚੜ੍ਹਦੇ ਆ ਲਮੂ ਉਹਨਾਂ ਨੂੰ ਉਹਦੇ ਵਾਸਤੇ ਦਿਨ ਪਹਿਲੋਂ ਜਦੋਂ ਪੌ ਫੁੱਟੀ ਉਹਨੇ ਉੱਠ ਕੇ ਤੁਰ ਪੈਣਾ ਤੇ ਜਿਹੜਾ ਉਧਰ ਨੂੰ ਪਿੱਛਾ ਉਹਨੇ 9 ਵਜੇ ਉਹਦੇ ਸੂਰਜ ਚੜਿਆ ਹੁੰਦਾ ਕਹਿੰਦੇ ਉਹ ਵੀ ਹਜੇ ਦਿਨ ਚੜ੍ਹ ਲੈ ਚੱਲਾਂਗੇ ਹਾਂਜੀ ਸੋ ਜਿਹੜੀ ਕਾਮਨ ਸੈਂਸ ਰੈਸ਼ਨਲ ਹੁੰਦਾ ਸੀ ਉਹਦੇ ਪਿੱਛੇ ਜਿਸ ਕਰਕੇ ਤੇ ਉਹ ਕਾਮਨ ਸੈਂਸ ਨੂੰ ਇਹ ਅਗਵਾਹ ਕਰ ਲੈਂਦੇ ਨਾ ਜਿਹੜੇ ਢਾਉਂਦੀ ਸਾਰਿਆਂ ਉਹ ਕਾਮਨ ਸੈਂਸ ਨੂੰ ਅਗਵਾਹ ਕਰਕੇ ਫਿਰ ਉਹਨੂੰ ਐਕਸਪਲੋਇਟ ਕਰਦੇ ਨੇ ਭਾਜੀ ਥੈਂਕ ਯੂ ਤੁਹਾਡੇ ਟਾਈਮ ਦਾ
ਮਿਹਰਬਾਨੀ ਧੰਨਵਾਦ ਤੁਹਾਡਾ ਲਓ ਜੀ ਗੱਲ ਪੁੱਤਾ ਬੇਟਾ ਦੀ ਵੀ ਚੱਲੀ ਨਾ ਬਹੁਤ ਹੀ ਪਿਆਰਾ ਜਿਹਾ ਗੀਤ ਸੁਣਾਉਂਦੇ ਆ ਵੀ ਇਸ ਜੇ ਭੂਤ ਤੋਂ ਡਰਦਾ ਤੇ ਭੂਤ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ। ਲਓ ਜੀ ਗਾਣਾ ਪਲੇ ਕਰਦੇ ਆ ਤੇ ਉਸ ਤੋਂ ਬਾਅਦ ਮਿਲਾਂਗੇ ਫਿਰ ਆਪਾਂ।
ਜੱਟ ਫੋਰਡ ਟਰੈਕਟਰ ਵੇਚ ਰਿਹਾ ਤੇ ਖੁਦਕੁਸ਼ੀਆਂ ਵੀ ਕਰਦਾ ਹੈ, ਮੈਂ ਮੰਨਦਾ ਕਿ ਅੱਜ ਅੰਨਦਾਤਾ ਤੰਗ ਹੈ ਤੇ ਭੁੱਖਾ ਮਰਦਾ ਹੈ, ਪਰ ਇੱਕ ਕੌਮ ਨਿਰਾਲੀ ਹੈ, ਦਿਲ ਵਾਲੀ ਹੈ, ਮਤ ਵਾਲੀ ਹੈ, ਖੁਸ਼ ਹੋਵਣ ਦਾ ਇੱਕ ਵੀ ਮੌਕਾ ਹੱਥੋਂ ਜਾਣ ਨਾ ਦੇਂਦੀ ਖਾਲੀ ਹੈ। ਜੱਟ ਸਿਵਿਆਂ ਚੋਂ ਲੰਘਿਆ ਚੜੇ ਲਟਕੜੀ, ਜਾਣੀ ਬੜੀ ਸੋਹਣੀ ਭੂਤ ਵੀ ਮੇਲ ਟੱਕਰੀ, ਕਹਿੰਦੀ ਜੱਟਾ ਵੇ ਜੱਟਾ, ਕਹਿੰਦੀ ਜੱਟਾ ਮੈਥੋਂ ਡਰ ਕੇ ਹੋ ਜਾ ਇਕੱਠਾ, ਨਹੀਂ ਤਾਂ ਆਪ ਕਰ ਦੂ, ਨਹੀਂ ਤਾਂ ਵਾਹ ਕਰ ਦੂ, ਤੈਨੂੰ ਇੱਥੇ ਖੜੇ ਖੜੇ ਨੂੰ ਸਵਾ ਕਰ ਦੂ। ਜੱਟ ਕਹਿੰਦਾ ਹੋਰ ਮੈਨੂੰ ਕੀ ਚਾਹੀਦਾ, ਐਵੇਂ ਗੱਲਾਂ ਬਾਤਾਂ ਵਿੱਚ ਬਹੁਤਾ ਸਮਾਂ ਨਾ ਗਵਾ, ਆ ਜਾ ਚਿੰਬੜ ਜਾ, ਮੈਂ ਕਿਆ ਚਿੰਬੜ ਜਾ, ਆ ਜਾ ਚਿੰਬੜ ਜਾ, ਮੈਂ ਕਿਆ ਚਿੰਬੜ ਜਾ। ਜੱਟ ਸਿਰਿਆਂ ਚ ਲੰਘੇ ਅਤੜੇ ਲਟਕਰੀ, ਜਾਣੀ ਬੜੀ ਸੋਹਣੀ ਭੂਤ ਸੀ ਲਟਕਰੀ। ਬਚਾ ਜਾ ਚਿੰਬੜ ਜਾ, ਮੈਂ ਕਿਆ ਚਿੰਬੜ ਜਾ, ਆ ਜਾ ਚਿੰਬੜ ਜਾ, ਛੇਤੀ ਚਿੰਬੜ ਜਾ। ਜੱਟ ਸਿਲਿਆਂ ਚ ਲੰਘੇ ਆ ਚੜੇ ਲਟਕਰੀ, ਜਾਣੀ ਬੜੀ ਸੋਹਣੀ ਭੂਤ ਵੀ ਮੇਲ ਟੱਕਰੀ।
ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ। ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 6477-769-0241। ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ, ਇਸ ਵਾਰ ਦਾ ਕੈਨੇਡਾ ਕਬੱਡੀ ਕੱਪ 3 ਅਗਸਤ ਨੂੰ ਪਹਿਲੀ ਵਾਰ ਲੰਡਨ ਓਨਟੈਰੀਓ ਵਿੱਚ ਹੋਣ ਜਾ ਰਿਹਾ ਹੈ। ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕੱਪ ਵਿੱਚ ਹੁੰਮ ਹੁਮਾ ਕੇ ਪਹੁੰਚੋ। ਕੈਨੇਡਾ ਕਬੱਡੀ ਕੱਪ 2024 ਇੰਗਲੈਂਡ, ਇੰਡੀਆ, ਪਾਕਿਸਤਾਨ, USA, ਕੈਨੇਡਾ ਈਸਟ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਭਾਗ ਲੈਣਗੀਆਂ। ਟਿਕਟ ਸਿਰਫ $35, $55, $75 ਤੇ VIP। ਅੱਜ ਹੀ ਖਰੀਦੋ। ਜਾਣਕਾਰੀ ਲਈ 416-704-5550 ਜਾਂ ਫਿਰ 416-831-3609। ਕੈਨੇਡਾ ਕਬੱਡੀ ਕੱਪ 2024।
ਇੱਕ ਵਾਰੀ ਫੇਰ ਨਿੱਕਾ ਸਵਾਗਤ ਜੀ ਤੁਹਾਡਾ ਨਿਕਾਰਾ ਪ੍ਰੋਗਰਾਮ ਦੇ ਵਿੱਚ। ਔਰਾ ਕਿਚਨ ਵਾਲਿਆਂ ਦਾ ਨਾਂ ਜ਼ਰੂਰ ਯਾਦ ਰੱਖਣਾ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੋ ਤੇ ਤੁਸੀਂ ਨਵੀਂ ਕਿਚਨ ਲਗਵਾਉਣੀ ਆ, ਕਿਉਂਕਿ ਜਦੋਂ ਰੈਨੋਵੇਸ਼ਨ ਹੀ ਕਰਾ ਰਹੇ ਹੋ ਤਾਂ ਲੱਗਦੇ ਹੱਥ ਕਿਚਨ ਵੀ ਜੇ ਤੁਸੀਂ ਵਧੀਆ ਨਵੀਂ ਸੋਹਣੀ ਲਵਾ ਲਓ ਤਾਂ ਬਹੁਤ ਵਧੀਆ। ਵੈਸੇ ਕਿਚਨ ਬਣਾਉਣ ਵਾਲੇ ਬਹੁਤ ਨੇ ਜੀ, ਪਰ ਇਹ ਜਿਹੜੀ ਕਿਚਨ ਬਣਾਉਂਦੇ ਨੇ ਉਹਦਾ ਬਸ ਆਪਣਾ ਹੀ ਉਹਦੀ ਵੱਖਰੀ ਤਰ੍ਹਾਂ ਦਾ ਉਹਦਾ ਸੁਹੱਪਣ ਹੁੰਦਾ। ਕੁਆਲਿਟੀ ਐਕਸਲੈਂਟ ਕੁਆਲਿਟੀ ਤੇ ਫਿਨਿਸ਼ਿੰਗ ਇੰਨੀ ਵਧੀਆ ਕਰਦੇ ਨੇ ਤੇ ਹਾਈ ਐਂਡ ਕਿਚਨ ਬਣਾਉਣ ਦੇ ਤਾਂ ਸਪੈਸ਼ਲਿਸਟ ਨੇ। ਕਈ ਵਾਰ ਤੁਸੀਂ ਕਸਟਮ ਬਿਲਡ ਘਰ ਬਣਾਉਂਦੇ ਹੋ ਤੇ ਬਹੁਤ ਪੈਸੇ ਲਾਉਂਦੇ ਹੋ ਤੇ ਕਿਚਨ ਵੀ ਉਸ ਲੈਵਲ ਦੀ ਚਾਹੀਦੀ ਆ। ਇਸ ਕਰਕੇ ਤੁਸੀਂ ਦੋਸਤੋ ਔਰਾ ਕਿਚਨ ਵਾਲਿਆਂ ਦਾ ਜਿਹੜਾ ਨਾਂ ਉਹ ਯਾਦ ਰੱਖਣਾ ਤੇ ਨੰਬਰ ਇਹਨਾਂ ਦਾ ਤੁਹਾਨੂੰ ਮੈਂ ਦੇ ਦਿੰਦਾ 905-673-2872 905-672-8722। ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਵੈਬਸਾਈਟ ਵਿਜਿਟ ਕਰੋ, ਇਹਨਾਂ ਤੋਂ ਨੰਬਰ ਲਓ ਵੀ ਕਿੱਥੇ ਕਿੱਥੇ ਤੁਸੀਂ ਕੰਮ ਕੀਤਾ। ਹਰ ਵਾਰੀ ਵੱਖਰੀ ਕਿਸਮ ਦੀ ਕਿਚਨ ਬਣਾਉਂਦੇ ਨੇ। ਰਾਜਪਾਲ ਬਰਾੜ ਦਾ ਨਾਂ ਵੀ ਯਾਦ ਰੱਖਣਾ, ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ। ਤੁਸੀਂ ਜਿਹੜੀ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣੀ ਹੈ ਜਾਂ ਪੈਸੇ ਕਿਤੇ ਇਹੋ ਜਿਹੀ ਥਾਂ ਲਾਉਣੇ ਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ। ਇਹ ਕਹਿੰਦੇ ਜੀ ਪੈਸੇ ਤੁਸੀਂ ਮਿਹਨਤ ਕਰਦੇ ਹੋ, ਜੋੜ ਕੇ ਰੱਖਦੇ ਹੋ, ਬਹੁਤ ਵਧੀਆ ਗੱਲ ਆ, ਸੇਵਿੰਗ ਦੀ ਤੁਹਾਨੂੰ ਆਦਤ ਆ, ਪਰ ਓਨਾ ਹੀ ਜ਼ਰੂਰੀ ਆ ਇਹ ਸੋਚਣਾ ਕਿ ਉਹਦੀ ਗਰੋਥ ਵੀ ਹੋ ਰਹੀ ਹੈ ਪੈਸੇ ਦੀ ਕਿ ਨਹੀਂ। ਤੇ ਫਿਰ ਇਹਨਾਂ ਦਾ ਸੰਪਰਕ ਕਰ ਦਿਓ 416-917-1456 ਇਹਨਾਂ ਦਾ ਨੰਬਰ ਹੈਗਾ। ਗੱਲਬਾਤ ਆਪਣੀ ਵਹਿਮਾਂ ਭਰਮਾਂ ਤੋਂ ਚੱਲਦੀ ਚੱਲਦੀ ਦੇਖ ਲਓ ਵੀ ਉਹ ਕਹਿੰਦੇ ਸੀਗੇ ਕੋਈ ਸਕਿੱਲ ਹੈਗਾ ਤੇ ਉਹਦੀ ਪੜਤਾਲ ਕੀਤੀ ਪੰਜਾਬ ਵਾਲਿਆਂ ਨੇ, ਪੜਤਾਲ ਕੀਤੀ, ਉਹ ਆਏ ਨੇਗੇ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਤੇ ਪਰ ਮੈਨੂੰ ਗੱਲ ਪਤਾ ਵਿਚਾਲੇ ਛੱਡਣੀ ਪੈਣੀ ਕਿਉਂਕਿ ਰਾਣਾ ਜੀ ਲਾਈਨ ਤੇ ਆ ਗਏ ਨੇ ਤੇ ਫਿਰ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਰਾਣਾ ਜੀ ਨਾਲ ਗੱਲ ਕਰਕੇ। ਨਿੱਘਾ ਸਵਾਗਤ ਰਾਣਾ ਜੀ ਤੁਹਾਡਾ। ਸ਼ਾਇਦ ਰਾਣਾ ਜੀ ਡਰੋਪ ਕਰ ਗਏ ਨੇ ਜੀ ਤੇ ਆਪਾਂ ਗੱਲਬਾਤ ਨੂੰ ਅੱਗੇ। ਅੱਛਾ ਇਹਨੂੰ ਨਿਹਰਾ ਤੁਸੀਂ ਮਜ਼ਾਕ ਚ ਲੈ ਲਾਇਓ ਬਈ ਕਹਿੰਦਾ ਵੀ ਹੁੰਦੇ ਨੇ, ਪਰ ਜਿਹੜੇ ਜਿਹੜੇ ਬੰਦਿਆਂ ਚ ਕਿਸੇ ਚੀਜ਼ ਦੀ ਘਾਟ ਹੁੰਦੀ ਆ, ਜਿਹਨਾਂ ਚ ਕੋਈ ਹਾਰਮੋਨਲ ਇਮਬੈਲੈਂਸ ਆ ਜਾਂਦਾ, ਕੋਈ ਸਰੀਰਕ ਕਮੀ ਆ ਜਾਂਦੀ ਆ ਤੇ ਉਹ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ, ਉਹਨਾਂ ਨੂੰ ਫਿਰ ਨਾ ਇਹਨੂੰ ਚੀਜ਼ਾਂ ਨੂੰ ਕਿਹਾ ਜਾਂਦਾ ਇਲਿਊਜਨਸ, ਡਿਲਿਊਜਨਸ, ਪੈਰਾਨੋਏ, ਉਹਨਾਂ ਨੂੰ ਵਹਿਮ ਪੈਣ ਲੱਗ ਜਾਂਦੇ ਨੇ। ਉਹਨਾਂ ਦਾ ਫਿਰ ਉਹਨਾਂ ਦਾ ਜਿਹੜਾ ਦਿਮਾਗੀ ਸਿਸਟਮ ਆ ਨਾ, ਉਹਨਾਂ ਨੂੰ ਲੱਗਦਾ ਇਹ ਸੱਚ ਆ। ਇਹਦੇ ਬਾਰੇ ਬਾਅਦ ਚ ਗੱਲ ਕਰਾਂਗੇ। ਰਾਣਾ ਜੀ ਫੇਰ ਹੋਲਡ ਤੇ ਆ ਗਏ ਨੇ। ਰਾਣਾ ਜੀ ਦਾ ਸਵਾਗਤ ਤੁਹਾਡਾ ਅੱਜ ਪ੍ਰੋਗਰਾਮ ਚ।
ਬਹੁਤ ਮਿਹਰਬਾਨੀ ਸਾਰਿਆਂ ਨੂੰ, ਪਿਆਰਤਨ ਇੱਕ ਵਾਰੀ ਸਤਿ ਸ੍ਰੀ ਅਕਾਲ ਜੀ, ਔਰ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਕਰ ਰਹੇ ਹੋਵੋਗੇ। ਔਰ ਬਹੁਤ ਬਿਜ਼ੀ ਚੱਲ ਰਿਹਾ ਜੀ, ਔਰ ਅਸੀਂ ਹੁਣੇ ਹਾਲੇ ਲੰਡਨ ਤੋਂ ਵਾਪਸ ਮੁੜੇ ਆ, ਪਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਵੀਕਐਂਡ ਦੇ ਉੱਪਰ ਕੈਨੇਡਾ ਕਬੱਡੀ ਕੱਪ ਜਿਹੜਾ ਜੀ ਉਹ ਲੰਡਨ ਓਨਟੈਰੀਓ ਦੇ ਬਾਟਵਾਈਜ਼ਰ ਗਾਰਡਨ ਦੇ ਵਿੱਚ ਹੋਣ ਜਾ ਰਿਹਾ, ਔਰ ਇਹ ਟੂਰਨਾਮੈਂਟ ਜਿਹੜਾ ਜੀ ਉਹ 1991 ਤੋਂ ਲੈ ਕੇ ਤੇ ਹੁਣ ਤੱਕ ਨਿਰੰਤਰ ਜਿਹੜਾ ਜੀ ਉਹ ਕੈਨੇਡਾ ਕਬੱਡੀ ਕੱਪ ਚੱਲ ਰਿਹਾ, ਔਰ ਇਸ ਨੂੰ ਕਬੱਡੀ ਦਾ ਮੱਕਾ ਕਿਹਾ ਜਾਂਦਾ। ਸੋ ਦੁਨੀਆਂ ਭਰ ਤੋਂ ਜਿਹੜੇ ਨੇ ਜੀ ਖਿਡਾਰੀ ਇੱਥੇ ਪਹੁੰਚਦੇ ਨੇ, ਔਰ ਦੁਨੀਆਂ ਭਰ ਤੋਂ ਹੀ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ, ਵੱਖ ਵੱਖ ਜਿਹੜੀਆਂ ਦੁਨੀਆਂ ਭਰ ਦੀਆਂ ਸੰਸਥਾਵਾਂ ਇਸ ਟੂਰਨਾਮੈਂਟ ਦੇ ਵਿੱਚ ਹਾਜ਼ਰ ਹੁੰਦੀਆਂ ਨੇ। ਸੋ ਅੱਜ ਵੀ ਜਿਹੜਾ ਜੀ ਉਹ ਪਹੁੰਚੇ ਹੋਏ ਨੇ ਜੀ, ਇੰਗਲੈਂਡ ਵਾਲੀ ਟੀਮ ਵੀ ਜਿਹੜੀ ਹੈ ਜੀ ਪ੍ਰਬੰਧਕ ਆ ਗਏ ਨੇ, ਟੀਮ ਜਿਹੜੀ ਹੈ ਜੀ ਉਹ ਕੱਲ ਨੂੰ ਚੜ੍ਹ ਪੈਣੀ ਹੈ, ਔਰ ਪਾਕਿਸਤਾਨ ਦੀ ਟੀਮ ਜਿਹੜੀ ਹੈ ਉਹ ਸਾਰੀ ਸਾਰੀ ਸਾਡੇ ਕੋਲ ਹੈ ਜੀ, ਔਰ ਇੰਡੀਆ ਦੀ ਟੀਮ ਸਾਰੀ ਸਾਰੀ ਇੱਥੇ ਹੈਗੀ ਹੈ ਜੀ, ਔਰ ਜਿਹੜੀ ਅਮਰੀਕਾ ਦੀ ਟੀਮ ਹੈ ਉਹ ਸਾਰੀ ਦੀ ਸਾਰੀ ਟੋਰਾਂਟੋ ਦੇ ਵਿੱਚ ਆ, ਔਰ ਨਾਲ ਦੀ ਨਾਲ ਇਹ ਕਹਿ ਲਈਏ ਕਿ ਜਿਹੜੀਆਂ ਕੈਨੇਡਾ ਦੀਆਂ ਟੀਮਾਂ ਬਣਨੀਆਂ ਨੇ, ਚਾਹੇ ਉਹ ਕੈਨੇਡਾ ਈਸਟ ਆ, ਕੈਨੇਡਾ ਵੈਸਟ ਆ, ਉਹ ਸਾਰੇ ਦੇ ਸਾਰੇ ਟੀਮਾਂ ਦੇ ਖਿਡਾਰੀ ਇੱਥੇ ਨੇ। ਔਰ ਅਸੀਂ ਇਸੇ ਕਰਕੇ ਜਿਹੜਾ ਜੀ, ਕਿਉਂਕਿ ਬਾਹਰ ਕਈ ਵਾਰੀ ਰਿਊਮਰ ਜਿਹੜੇ ਆ ਜੀ, ਅੱਜ ਕੱਲ੍ਹ ਟਿਕਟੋਕ ਜਾਂ ਫਿਰ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਔਰ ਉੱਥੇ ਕਈ ਤਰ੍ਹਾਂ ਦਾ ਅਫਵਾਹਾਂ ਜਿਹੜੀਆਂ ਲੱਤਾਂ ਖਿੱਚੂ ਲੋਕ ਨੇ ਉਹ ਫੈਲਾਉਂਦੇ ਨੇ, ਔਰ ਅਸੀਂ ਇਸੇ ਕਰਕੇ ਜਿਹੜੇ ਸਾਰੇ ਆ ਸਾਡੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਖਿਡਾਰੀਆਂ ਦੀ ਲਿਸਟ ਜਿਹੜੀ ਹੈ ਜੀ ਉਹ ਸਾਂਝੀ ਕਰ ਰਹੇ ਹਾਂ, ਕਿਹੜੇ ਕਿਹੜੇ ਖਿਡਾਰੀ ਜਿਹੜੇ ਨੇ ਜੀ ਇੱਥੇ ਖੇਡਣਗੇ। ਸਾਡੇ ਜਿਹੜੀ ਪਾਕਿਸਤਾਨ ਦੀ ਟੀਮ ਜਿਹੜੀ ਹੈ ਜੀ ਨਰੋਲ ਪਾਕਿਸਤਾਨ ਤੋਂ ਇੱਥੇ ਪਹੁੰਚੀ ਹੋਈ ਆ, ਇੰਗਲੈਂਡ ਵਾਲੇ ਖਿਡਾਰੀ ਜਿਹੜੇ ਜੀ ਬਿਲਕੁਲ ਫਰੈਸ਼ ਇੰਗਲੈਂਡੋਂ ਆ ਕੇ ਖੇਡਣੇ ਨੇ, ਬਾਕੀ ਇੱਥੇ ਸਾਡੀਆਂ 3 ਕਬੱਡੀ ਫੈਡਰੇਸ਼ਨਾਂ ਨੇ ਜੀ, ਇੱਕ ਇੱਥੇ ਤੇ ਦੋ ਆਪਣੇ ਬੀਸੀ ਦੇ ਵਿੱਚ ਔਰ ਸਾਡੇ ਟੋਟਲ ਜਿਹੜੇ ਨੇ ਸਾਨੂੰ 64 ਟੀਮਾਂ ਵਾਸਤੇ ਤੇ ਬਾਹਰੋਂ 44 ਪਲੇਅਰ ਚਾਹੀਦੇ ਨੇ ਜਿਹੜੇ ਕਿ ਸਾਡੇ ਕੋਲ 150 ਪਲੇਅਰ ਆ ਜੀ ਸੋ 150 ਦੇ ਵਿੱਚੋਂ ਮੈਰਿਟ ਦੇ ਆਧਾਰ ਦੇ ਉੱਪਰ 47 ਪਲੇਅਰ ਜਿਹੜੇ ਆਪਾਂ ਚੁਣਨੇ ਆ ਜੀ ਸੋ ਟੀਮਾਂ ਜਿਹੜੀਆਂ ਲੋਕਲ ਸੀਜ਼ਨ ਦੇ ਵਿੱਚ ਵੀ ਬੜੀਆਂ ਫਸਮੀਆਂ ਬਣੀਆਂ ਸਨ ਔਰ ਇੱਥੇ ਵੀ 7 ਦੀਆਂ 7 ਟੀਮਾਂ ਜਿਹੜੀਆਂ ਬੜੀਆਂ ਫਸਮੀਆਂ ਬਣਨੀਆਂ ਨੇ ਔਰ ਟਿਕਟਾਂ ਜਿਹੜੀਆਂ ਨੇ ਜੀ ਉਹ ਧੜਾਧੜ ਵਿਕ ਰਹੀਆਂ ਨੇ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਜਿਹਨਾਂ ਟਿਕਟਾਂ ਨਹੀਂ ਲਈਆਂ ਉਹ ਟਿਕਟਾਂ ਹਾਸਲ ਕਰ ਲਓ ਔਰ ਇੱਕ ਬੇਨਤੀ ਜਿਹੜੀ ਹੈ ਜੀ ਉਹ ਜ਼ਰੂਰ ਕਰਦੀ ਹੈ ਕਿ ਜਿਹੜੇ ਰੈਫਰਲ ਟਿਕਟਾਂ ਜਿਹੜੀਆਂ ਨੇ ਜੀ ਉਹ ਕੱਢੀਆਂ ਜਾਣੀਆਂ ਨੇ ਉਹ ਇਹ ਕਿ ਜਿਹਦੇ ਵਿੱਚ 10 ਸੋਨੇ ਦੀਆਂ ਮੁੰਦੀਆਂ 10 ਸੋਨੇ ਦੀਆਂ ਚੇਨਾਂ 50 ਜਿਹੜੀਆਂ ਨੇ ਚਾਂਦੀ ਦੀਆਂ ਬ੍ਰੇਸਲੇਟਸ ਹੋਣੀਆਂ ਨੇ ਤੇ 2 ਬੁਲਟ ਮੋਟਰਸਾਈਕਲ ਜਿਹੜੇ ਜੀ ਉਹ ਕੱਢੇ ਜਾਣੇ ਨੇ ਔਰ ਇਹ ਜਿਹਨਾਂ ਨੇ ਟਿਕਟਾਂ ਖਰੀਦਣੀਆਂ ਉਹਨਾਂ ਦੀਆਂ ਟਿਕਟਾਂ ਦੇ ਰੈਫਰਲ ਦੇ ਵਿੱਚੋਂ ਇਹ ਨਾਮ ਨਿਕਲਣੇ ਨੇ ਜੀ ਔਰ ਟੂਰਨਾਮੈਂਟ ਜਿਹੜਾ ਜੀ ਉਹ ਇਸ ਸ਼ਨਿਚਰਵਾਰ ਨੂੰ 10 ਵਜੇ ਤੋਂ ਲੈ ਕੇ ਤੇ 10:15 ਵਜੇ ਤੱਕ ਜਿਹੜੀ ਹੈ ਜੀ ਉਹ ਓਪਨਿੰਗ ਸੈਰਾਮਨੀ ਹੋਵੇਗੀ ਠੀਕ 11 ਵਜੇ ਮੈਚ ਜਿਹੜਾ ਜੀ ਪਹਿਲਾਂ ਸ਼ੁਰੂ ਹੋ ਜਾਣਾ ਔਰ ਓਪਨ ਤੋਂ ਹੀ ਮੈਚ ਜਿਹੜੇ ਸ਼ੁਰੂ ਹੋਣੇ ਨੇ ਸੋ 4 ਮੈਚ ਹੋਣ ਤੋਂ ਬਾਅਦ ਫਿਰ ਸ਼ੋਅ ਮੈਚ ਹੋਣਾ ਜੀ ਅੰਡਰ 21 ਦੀਆਂ ਟੀਮਾਂ ਦਾ ਜਿਹੜਾ ਕਿ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਦੇ ਵਿਚਕਾਰ ਹੋਵੇਗਾ ਉਸ ਤੋਂ ਬਾਅਦ ਫਿਰ ਸੈਮੀਫਾਈਨਲ ਸ਼ੁਰੂ ਹੋਣੇ ਨੇ ਔਰ ਸੈਮੀਫਾਈਨਲ 2 ਹੋਣ ਤੋਂ ਬਾਅਦ ਦੇ ਵਿੱਚ ਫਿਰ ਰੈਫਲ ਟਿਕਟਾਂ ਕੱਢੀਆਂ ਜਾਣੀਆਂ ਨੇ ਔਰ ਬਹੁਤਾ ਕੁਝ ਪਹਿਲੀ ਵਾਰੀ ਹੋ ਰਿਹਾ ਜੀ ਕੱਪ ਤੇ ਜਿੰਨੇ ਸਾਡੇ ਲੈਜੈਂਡਸ ਨੇ ਜਿੰਨੇ ਸਾਡੇ ਪੁਰਾਣੇ ਖਿਡਾਰੀ ਨੇ ਉਹਨਾਂ ਨੂੰ ਇੰਟਰੋਡਿਊਸ ਜਿਹੜਾ ਜੀ ਉਹ ਕੀਤਾ ਜਾਵੇਗਾ ਔਰ ਤਾਂ ਕਿ ਜਿਹੜੇ ਦਰਸ਼ਕ ਸਟੇਡੀਅਮ ਦੇ ਵਿੱਚ ਬੈਠੇ ਨੇ ਜਾਂ ਫਿਰ ਜਿਹੜੇ ਲਾਈਵ ਦੇ ਜ਼ਰੀਏ ਦੇਖ ਰਹੇ ਨੇ ਉਹ ਇਸ ਸਾਰੇ ਕਾਸੇ ਦਾ ਆਨੰਦ ਮਾਣ ਸਕਣ ਔਰ ਖਿਡਾਰੀਆਂ ਤੋਂ ਜਾਣੂ ਹੋ ਸਕਣ ਜੇ ਆਪਾਂ ਟਿਕਟਾਂ ਦੀ ਗੱਲ ਕਰੀਏ ਵੀ ਕਿੱਥੇ ਕਿੱਥੇ ਪਈਆਂ ਟਿਕਟਾਂ ਮਾਨ ਟਰੈਵਲ ਐਂਡ ਟੂਰ ਦੇ ਉੱਪਰ ਪਈਆਂ ਨੇ ਜੀ ਇਸ ਤੋਂ ਇਲਾਵਾ ਇਹ ਟਿਕਟਾਂ ਜਿਹੜੀਆਂ ਨੇ ਜੀ ਉਹ ਰੱਬ ਤੁਹਾਡਾ ਭਲਾ ਕਰੇ ਮਿਸਟਰ ਸਿੰਘਸ ਪੀਜ਼ਾ ਜਿਹੜਾ ਕਿ 2120 ਨੌਰਥ ਪਾਰਕ ਤੇ ਆ ਉੱਥੇ ਟਿਕਟਾਂ ਨੇ ਜੀ ਚਿੰਕੂਜੀ ਅਤੇ ਬੋਵੇਟ ਤੇ ਜਿਹੜਾ ਜੀ ਐਲ ਏ ਫਿਟਨੈਸ ਵਾਲੇ ਪਲਾਜ਼ਾ ਦੇ ਵਿੱਚ ਮਿਸਟਰ ਸਿੰਘ ਪੀਜ਼ਾ ਉੱਥੇ ਟਿਕਟਾਂ ਨੇ ਫਿਰ ਜਿਹੜਾ ਤ੍ਰੇਲਾਸਨ ਮਕਲਾਗਲਨ ਦੇ ਉੱਪਰ ਪਾਪੂਲਰ ਮੀਟ ਆ ਜੀ ਸਬਜ਼ੀ ਮੰਡੀ ਵਾਲੇ ਪਲਾਜ਼ਾ ਦੇ ਵਿੱਚ ਉੱਥੇ ਟਿਕਟਾਂ ਅਵੇਲੇਬਲ ਨੇ ਸੋਢੀ ਨਾਗਰਾ ਹੋਰਾਂ ਦੇ ਫਰੈਂਡਸ ਵੀਡੀਓ ਪ੍ਰੋਡਕਸ਼ਨ ਤੇ ਟਿਕਟਾਂ ਅਵੇਲੇਬਲ ਨੇ ਔਰ ਗੋਰ ਏਰੀਏ ਦੇ ਵਿੱਚ ਜਿਹੜਾ ਪੈਨਾਹਿਲ ਅਤੇ ਦਾ ਗੋਰ ਰੋਡ ਦੇ ਉੱਪਰ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਆ ਉੱਥੇ ਟਿਕਟਾਂ ਅਵੇਲੇਬਲ ਨੇ ਫਿਰ ਵੀ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਜਾਂ ਬਲਕ ਦੇ ਵਿੱਚ ਟਿਕਟਾਂ ਮੰਗਵਾਉਣੀਆਂ ਹੋਣ ਤਾਂ 416-627-8887 ਬਿਲਾ ਸਿੱਧੂ ਹੋਰਾਂ ਦਾ ਫੋਨ ਨੰਬਰ ਹੈ 416-704-5550 ਰੈਂਬੋ ਸਿੱਧੂ 416-836-3109 ਕੁਲਵਿੰਦਰ ਪੱਤੜ 416-841-0478 ਜੱਸੀ ਸਰਾਏ 416-518-1919 ਜੇ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਫੋਨ ਨਾ ਚੁੱਕੇ ਫਿਰ ਤੁਸੀਂ ਮੈਨੂੰ ਫੋਨ ਕਰਨਾ 905-915-84-84
ਆਪਣੀ ਗੱਲਬਾਤ ਚੱਲ ਰਹੀ ਸੀ ਬਈ ਇਹਦਾ ਮਤਲਬ ਇਹ ਨੀ ਹੈ ਜਦੋਂ ਉਹ ਲੋਕ ਕਹਿੰਦੇ ਵੀ ਸਾਨੂੰ ਭੂਤ ਦਿਸਦੇ ਆ ਜਾਂ ਲੋਕਾਰੀ ਗੱਲਾਂ ਉਹ ਕਰਦੇ ਨੇ ਵੀ ਆਹ ਖੜਾ ਭੂਤ ਮਰਿਆ ਹੋਇਆ ਬੰਦਾ ਆਹ ਖੜਾ ਇਹ ਨਾ ਇਹ ਅਸਲ ਚ ਉਹਨਾਂ ਦਾ ਜਿਹੜਾ ਵਿਜ਼ਨ ਹੁੰਦਾ ਜਿਹੜਾ ਦਿਮਾਗ ਦੀ ਸੋਚਣ ਪ੍ਰਕਿਰਿਆ ਹੁੰਦੀ ਹੈ ਉਹਦੇ ਚ ਗੜਬੜ ਆ ਜਾਂਦੀ ਉਹਦੇ ਕਈ ਕਾਰਨ ਹੁੰਦੇ ਨੇ ਉਹ ਸਟ੍ਰੈਸ ਐਨਜਾਇਟੀ ਚਿੰਤਾ ਫਿਕਰ ਜਾਂ ਜਿਹਨੂੰ ਕੋਈ ਮਾਨਸਿਕ ਟਰੋਮਾ ਕਹਿ ਦਿੰਦੇ ਆ ਜਾਂ ਸਿਗਮੰਡ ਫਰਾਇਡ ਕਹਿੰਦਾ ਵੀ ਉਹਦੀਆਂ ਜਿਹੜੀਆਂ ਉਹਦੇ ਦਿਮਾਗ ਚ ਉਹਦੇ ਸਬ ਕੋਨਸ਼ੀਅਸ ਮਾਇੰਡ ਦੇ ਵਿੱਚ ਪਈਆਂ ਕੁਝ ਗੱਲਾਂ ਕੁਝ ਅਣਪੂਰਤ ਖਾਹਿਸ਼ਾਂ ਕਿਸੇ ਖਾਸ ਉਮਰ ਦੇ ਵਿੱਚ ਹਾਰਮੋਨਲ ਇਮਬੈਲੈਂਸ ਉਹਦੀ ਬਾਡੀ ਉਹਦੇ ਦਿਮਾਗ ਚੋਂ ਜਾਂ ਬਾਡੀ ਚੋਂ ਜਿਹੜੇ ਹਾਰਮੋਨਸ ਹੁੰਦੇ ਨੇ ਜਿਨ੍ਹਾਂ ਬਾਰੇ ਤੁਸੀਂ ਪੜ੍ਹ ਸਕਦੇ ਹੋ ਡੋਪਾਮਾਈਨ ਸੀਰੋਟੋਨਿਨ ਇਹਨਾਂ ਦੀ ਕਮੀ ਇਹਨਾਂ ਦੀ ਵਾਧ ਘਾਟ ਮਤਲਬ ਬਹੁਤ ਸਾਰੇ ਕਾਰਨ ਹੁੰਦੇ ਨੇ ਤੇ ਉਹਨੂੰ ਬੜੀ ਹਮਦਰਦੀ ਪਿਆਰ ਸਤਿਕਾਰ ਤੇ ਜਾਂ ਸਾਈਕੋਥੈਰੇਪੀ ਦੀ ਕਿਸੇ ਕਿਸਮ ਦੀ ਥੈਰੇਪੀ ਦੀ ਜ਼ਰੂਰਤ ਹੁੰਦੀ ਹੈ ਤੇ ਮਨੋਰੋਗਾਂ ਦੇ ਮਾਹਰ ਕੋਲੇ ਲਿਜਾਣ ਦੀ ਜ਼ਰੂਰਤ ਹੁੰਦੀ ਹੈ ਬਹੁਤ ਸਾਰੇ ਕਾਰਨ ਹੁੰਦੇ ਨੇ ਉਹਦੇ ਅੱਛਾ ਉਹਦੇ ਜਨੈਤਿਕ ਕਾਰਨ ਵੀ ਹੋ ਸਕਦੇ ਨੇ ਹਨਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਕਿਸੇ ਨੂੰ ਕੋਈ ਮਾਨਸਿਕ ਪ੍ਰੋਬਲਮ ਇਸ ਤਰ੍ਹਾਂ ਦੀ ਹੋਈ ਹੋਵੇ ਮਤਲਬ ਮੈਂ ਕਿਉਂਕਿ ਮਾਹਰ ਬੰਦਾ ਹੀ ਗੱਲ ਕਰ ਸਕਦਾ ਇਸ ਤੇ ਮੈਂ ਤਾਂ ਤੁਹਾਨੂੰ ਕਾਰਨ ਹੀ ਦੱਸ ਸਕਦਾ ਇਹ ਸ਼ੋਰ ਆ ਬਈ ਇਹ ਚੀਜ਼ਾਂ ਨਹੀਂ ਹੁੰਦੀਆਂ ਪਰ ਉਹਨੂੰ ਲੱਗਣ ਲੱਗ ਜਾਂਦਾ ਤੇ ਜੇ ਉਹਦੇ ਨਾਲ ਤੁਸੀਂ ਬਹਿਸ ਕਰੋਗੇ ਉਹ ਕਹਿੰਦਾ ਉਹ ਦੇਖੋ ਮੇਰਾ ਦਾਦਾ ਜਾਂ ਮੇਰੀ ਦਾਦੀ ਮਰੀ ਸੀਗੀ ਤੇ ਉਹ ਮੇਰੇ ਕੋਲ ਆ ਕੇ ਖੜ ਗਈ ਹੈ ਜਾਂ ਮੇਰਾ ਮਿੱਤਰ ਪਿਆਰਾ ਕੋਈ ਮਰ ਗਿਆ ਸੀ ਆਹ ਮੇਰੇ ਕੋਲ ਆ ਕੇ ਖੜਾ ਮੈਨੂੰ ਆਵਾਜ਼ਾਂ ਮਾਰਦਾ ਭੂਤ ਆ ਉਹਨੂੰ ਉਹ ਸੱਚੇ ਲੱਗਦੇ ਨੇ ਕਿਉਂਕਿ ਉਹਦੀ ਸੋਚਣ ਪ੍ਰਕਿਰਿਆ ਦਿਮਾਗ ਜਿਹੜਾ ਉਹਦਾ ਅੱਖਾਂ ਰਾਹੀਂ ਉਹਨੂੰ ਸੁਨੇਹਾ ਦੇ ਰਿਹਾ ਉਹਨੂੰ ਰਿਐਲਿਟੀ ਲੱਗਦੀ ਹੈ ਐਕਚੁਅਲੀ ਉਹ ਰਿਐਲਿਟੀ ਨਾਲ ਟੁੱਟ ਚੁੱਕਿਆ ਹੁੰਦਾ ਜੇ ਤੁਸੀਂ ਫਿਰ ਐਕਚੁਅਲੀ ਦੇਈ ਜਾਓਗੇ ਵੀ ਨਹੀਂ ਆਏ ਨੀ ਆਏ ਨੀ ਉਹ ਤੁਹਾਡੀ ਗੱਲ ਸੁਣਨੀ ਬੰਦ ਕਰ ਤੂੰ ਉਹਦਾ ਦਿਮਾਗ ਆ ਜਿਹੜਾ ਕਲੋਜ਼ ਹੋ ਜਾਊਗਾ ਇਸ ਕਰਕੇ ਇਹਨੂੰ ਮਨੋਰੋਗਾਂ ਦੇ ਮਾਹਰ ਹੀ ਇਹਨਾਂ ਮਸਲਿਆਂ ਨੂੰ ਹੱਲ ਕਰ ਸਕਦੇ ਨੇ ਜਿਹੜੇ ਦੇਸ਼ ਦੇ ਵਿੱਚ ਅਸੀਂ ਆਏ ਹਾਂ
ਉੱਥੇ ਤੁਹਾਨੂੰ ਪਤਾ ਉੱਥੇ ਮਾਹਰ ਕਿੱਥੇ ਮਿਲਦੇ ਨੇ ਹਨਾ, ਇਸ ਕਰਕੇ ਉੱਥੇ ਵੱਧ ਨੇ ਪ੍ਰੋਬਲਮ। ਅਨਪੜ੍ਹਤਾ ਦਾ ਇੱਕ ਕਾਰਨ ਆ, ਅਗਿਆਨੀ ਹੋਣਾ ਇੱਕ ਕਾਰਨ। ਤੁਹਾਨੂੰ ਪਤਾ ਉੱਥੇ ਵੱਡੇ ਵੱਡੇ ਗਿਆਨੀ ਵੀ ਆਪਣੇ ਆਪ ਨੂੰ ਬਹੁਤ ਵੱਡੇ ਗਿਆਨੀ ਹੋਣ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਹੱਦ ਦਰਜੇ ਦੇ ਅਗਿਆਨੀ, ਜੇ ਤੁਸੀਂ ਉਹਨਾਂ ਨਾਲ ਕੋਈ ਗੱਲ ਕਰੋ ਪੁੱਠੀ ਗੱਲ ਤੁਹਾਡੇ ਨਾਲ ਕਰਦੇ ਨੇ। ਇਸ ਕਰਕੇ ਹੁੰਦਾ ਇਹ ਆਮ ਕਰਕੇ ਵੀ ਪਛੜੇ ਇਲਾਕਿਆਂ ਦੇ ਵਿੱਚ ਪਛੜੀ ਸਮਝ ਵਾਲੇ ਲੋਕ ਤੇ ਇਹਨਾਂ ਦੇ ਵਿੱਚ ਉਹਨਾਂ ਪਰਿਵਾਰਾਂ ਚ ਹੁੰਦੇ ਨੇ ਜਿੱਥੇ ਜਾਣੀ ਅਗਿਆਨਤਾ ਦਾ ਵਾਸਾ ਹੁੰਦਾ। ਬੰਦੇ ਦਾ ਜਿਹੜਾ ਦ੍ਰਿਸ਼ਟੀਕੋਣ ਆ ਜਿਹਨੂੰ ਵਿਜ਼ਨ ਕਹਿੰਦੇ ਆ ਉਹ ਆਊਟਡੇਟਡ ਹੁੰਦਾ, ਆਰਥੋਡਾਕਸ ਹੁੰਦਾ, ਬਹੁਤ ਪੁਰਾਣਾ ਹੁੰਦਾ, ਸਮੇਂ ਦੇ ਕਦਮਾਂ ਨਾਲ ਮੇਲ ਕਰਕੇ ਨਹੀਂ ਚੱਲਦੇ। ਉੱਥੇ ਇਹ ਜਿਹੀਆਂ ਪ੍ਰੋਬਲਮਸ ਆਉਂਦੀਆਂ ਨੇ, ਆਉਂਦੀਆਂ ਇਹਨਾਂ ਦੇਸ਼ਾਂ ਚ ਵੀ ਨੇ, ਪਰ ਇੱਥੇ ਇਹਨਾਂ ਨੂੰ ਸਾਈਕੋਲੋਜੀਕਲ ਪ੍ਰੋਬਲਮਸ ਕਹਿ ਦਿੰਦੇ ਨੇ ਹਨਾ। ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕਰ ਲਈ ਹੈ, ਜਿਵੇਂ ਜਿਵੇਂ ਜਿਹੜੇ ਮਤਲਬ ਮਨ ਦੀਆਂ ਗੁੰਝਲਾਂ ਖੋਲਣ ਵਾਲੇ ਲੋਕ ਨੇ, ਤੁਸੀਂ ਕਿਤਾਬਾਂ ਪੜ੍ਹੋ ਤੇ ਤੁਹਾਨੂੰ ਪਤਾ ਲੱਗ ਜਾਂਦਾ। ਇਸ ਗੱਲ ਤੋਂ ਨਾ ਸਿੱਟਾ ਕੱਢ ਲਿਆ ਵੀ ਇਹ ਮਾਨਸਿਕ ਵਿਕਾਰ ਹੀ ਹੁੰਦੇ ਨੇ, ਤੇ ਇਹਦੇ ਚ ਨਾ ਕੋਈ ਸ਼ਰਮ ਸੰਗ ਵਾਲੀ ਜ਼ਰੂਰਤ ਨਹੀਂ ਹੁੰਦੀ। ਜੇ ਕੋਈ ਮਾਨਸਿਕ ਵਿਕਾਰ ਨੇ ਵੀ ਆਪਾਂ ਕਹੀਏ ਨਹੀਂ ਜੀ ਇਹ ਇਹ ਇਹਦੇ ਬਾਰੇ ਦੱਸਿਆ ਹੀ ਨਾ। ਜਿਵੇਂ 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 ਦੇਖੋ ਹੱਡੀਆਂ ਦੇ ਮਾਹਰ ਨੇ ਡਾਕਟਰ, ਦਿਲ ਦਾ ਮਾਹਰ ਹਨਾ ਆਪਾਂ ਦੇਖਦੇ ਹਾਂ ਨਾ, ਕੋਈ 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 ਬੱਚਿਆਂ ਦੇ ਰੋਗਾਂ ਦਾ ਮਾਹਰ ਆ, ਇਵੇਂ ਹੀ ਜਿਹੜੇ ਮਾਨਸਿਕ ਰੋਗ ਨੇ ਇਹਨਾਂ ਦੇ ਮਾਹਰ ਕੋਲ ਜਾਣਾ ਚਾਹੀਦਾ। ਤੇ ਉਹ ਜਾਂਦੇ ਨੇ ਜੀ ਬਾਬਿਆਂ ਸਾਧਾਂ ਕੋਲੇ, ਉਹਨਾਂ ਦਾ ਹੁੰਦਾ ਕਿੱਤਾ, ਤੇ ਕਈ ਵਾਰੀ ਉਹਨਾਂ ਨੂੰ ਆਪ ਵੀ ਨੀ ਪਤਾ ਹੁੰਦਾ ਗਾ। ਇਸ ਕਰਕੇ ਲੋਕ ਉਹਨਾਂ ਦੇ ਚੁੰਗਲ ਚ ਫਸ ਜਾਂਦੇ ਨੇ, ਉਹ ਵਿਗੜਦਾ ਵਿਗੜਦਾ ਕੰਮ ਆ ਜਿਹੜਾ ਉਹ ਹੋਰ ਵਿਗੜ ਜਾਂਦਾ। ਇਸ ਕਰਕੇ ਪ੍ਰਚਾਰ ਦੀ ਜ਼ਰੂਰਤ ਹੁੰਦੀ ਹੈ ਤੇ ਵੱਡੇ ਪੱਧਰ ਦੇ ਉੱਤੇ ਵਿਗਿਆਨਿਕ ਪ੍ਰਚਾਰ ਦੀ ਜ਼ਰੂਰਤ ਆ। ਇੱਥੇ ਕਈ ਵਾਰੀ ਸਾਨੂੰ ਪ੍ਰੋਬਲਮ ਵੀ ਆ ਜਾਂਦੀ, ਪ੍ਰੋਬਲਮ ਇਹ ਹੁੰਦੀਆਂ ਜਦੋਂ ਆਪਾਂ ਕਹਿੰਦੇ ਹਾਂ ਵੀ ਕੋਈ ਵੀ ਬਿਮਾਰੀ ਆ ਉਹਦਾ ਵਿਗਿਆਨਿਕ ਢੰਗ ਨਾਲ ਹੱਲ ਹੋਣਾ ਚਾਹੀਦਾ, ਲੋਕ ਮਗਰ ਪੈ ਜਾਂਦੇ ਨੇ। ਫਿਰ ਹੁਣ ਇਹ ਗੱਲ ਮੈਨੂੰ ਕਰਨੀ ਪੈਣੀ ਆ, ਲੋਕ ਕਹਿੰਦੇ ਨੇ ਲੈ ਹਰ ਇੱਕ ਬਿਮਾਰੀ ਆ ਜਿਹੜੀ ਸਾਰਾ ਕੁਛ ਤਾਂ ਉੱਪਰ ਵਾਲੇ ਦੇ ਹੱਥ ਚ ਆ, ਤੇ ਉੱਪਰ ਵਾਲੇ ਦਾ ਠੇਕਾ ਕਿਸੇ ਨੇ ਵਾਹਿਗੁਰੂ ਨੂੰ ਦਿੱਤਾ ਹੋਇਆ, ਕਿਸੇ ਨੇ ਅੱਲਾ ਨੂੰ, ਕਿਸੇ ਨੇ ਰਾਮ ਰਾਮ ਨੂੰ ਦਿੱਤਾ, ਕਿਸੇ ਨੇ ਭਗਵਾਨ ਨੂੰ ਦਿੱਤਾ, ਸਾਰਿਆਂ ਨੇ ਅੱਡ ਅੱਡ ਬਣਾਏ ਹੋਏ ਨੇ। ਉਹ ਕਹਿੰਦੇ ਜੀ ਫਿਰ ਉਹਦਾ ਜਾਪ ਕਰਨ ਲੱਗ ਜਾਓ ਤੇ ਤੁਹਾਡੀ ਬਿਮਾਰੀ ਠੀਕ ਹੋ ਜੂ। ਮੈਨੂੰ ਨੀ ਸਮਝ ਲੱਗੀ ਅੱਜ ਤਾਈਂ ਵੀ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਦੇ ਬਾਹਰ ਇੰਨੇ ਬਿਮਾਰ ਲੋਕ ਬੈਠੇ ਹੁੰਦੇ ਨੇ। ਈਵਨ ਖੁਦ ਜਿਹੜੇ ਪਾਠ ਪੂਜਾ ਕਰਨ ਵਾਲੇ ਨੇ, ਦਿਲ ਦੀਆਂ ਆਰਟਰੀਆਂ ਤਾਂ ਉਹਨਾਂ ਦੀ ਵੀ ਬੰਦ ਹੋ ਜਾਂਦੀ, ਉਹ ਹਸਪਤਾਲ ਚ ਭੱਜੇ ਜਾਂਦੇ ਨੇ। ਅੱਛਾ ਉਹ ਜਦੋਂ ਉਹਨਾਂ ਨਾਲ ਇਹ ਗੱਲ ਕਰੀ ਦੀ, ਉਹ ਕਹਿਣਗੇ ਜੀ ਤੁਹਾਡਾ ਤਾਂ ਕੰਮ ਹੀ ਹੈ ਤੁਸੀਂ ਖਿਲਾਫ਼ ਪ੍ਰਚਾਰ ਕਰ ਰਹੇ। ਖਿਲਾਫ਼ ਪ੍ਰਚਾਰ ਦੀ ਗੱਲ ਨੀ, ਅੱਲਾ ਵਾਹਿਗੁਰੂ ਨਾਮ ਧਾਮ ਕਹਿਣਾ ਤੁਹਾਡੇ ਮਨ ਦੀ ਸੰਤੁਸ਼ਟੀ ਆ। ਪਰ ਇਹਦੇ ਨਾਲ ਹਾਂ ਉਹ ਇੱਕ ਲੰਬੀ ਗੱਲ ਆ ਵੀ ਜੇ ਤੁਹਾਡਾ ਮਨ ਤੰਦਰੁਸਤ ਰਹਿੰਦਾ ਤਾਂ ਸਰੀਰ ਵੀ ਤੰਦਰੁਸਤ ਰਹੂਗਾ। ਪਰ ਜੇ ਤੁਸੀਂ ਕਹੋ ਵੀ ਕਿਸੇ ਨੂੰ ਕੈਂਸਰ ਹੋਇਆ ਹੋਇਆ, ਕਿਸੇ ਦੀਆਂ ਈਵਨ ਤੁਸੀਂ ਹਾਰਟ ਅਟੈਕ ਹੋਇਆ ਹੋਇਆ, ਤੇ ਤੁਸੀਂ ਉਹਨੂੰ ਕਹੋ ਵੀ ਨਹੀਂ ਭਾਈ ਤੂੰ ਨਾ ਬਸ ਪਾਠ ਪੂਜਾ ਹੀ ਕਰੀ ਜਾ, ਠੀਕ ਆ, ਉਹਦੇ ਮਨ ਨੂੰ ਮੈਂ ਬਾਰ ਬਾਰ ਕਹਿ ਜਾਂਦਾ ਤਸੱਲੀ ਹੋਊਗੀ ਮਨ ਨੂੰ ਉਹਦੇ ਨੂੰ, ਪਰ ਬਿਮਾਰੀ ਤਾਂ ਬਿਮਾਰੀ ਆ ਨਾ, ਫੋਰਥ ਸਟੇਜ ਦੇ ਕੈਂਸਰ ਪਹੁੰਚਿਆ ਹੋਵੇ ਕਿਵੇਂ ਠੀਕ ਹੋ ਜੂ, ਲੋਕ ਮੰਨਦੇ ਨੀ ਫਿਰ। ਅੱਛਾ ਫਿਰ ਉਦਾਹਰਣਾ ਦੇ ਦੀਆਂ ਵੀ ਈਵਨ ਲੋਕ, ਹੁਣ ਇਸ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ ਹੈ ਬਈ ਗੁਰੂ ਅਰਜਨ ਦੇਵ ਜੀ, ਮੇਰਾ ਖਿਆਲ ਸ਼ਾਇਦ 1597-98 ਦੀ ਗੱਲ ਆ ਇਹ, ਜੇ ਮੈਨੂੰ ਭੁਲੇਖਾ ਨਾ ਹੋਵੇ ਤਾਂ, ਲਾਹੌਰ ਦੇ ਵਿੱਚ ਨਾ ਕਾਲ ਪੈ ਗਿਆ। ਕਾਲ ਪੈਣ ਤੋਂ ਬਾਅਦ ਨਾ ਉੱਥੇ ਬਿਮਾਰੀਆਂ ਫੈਲ ਗਈਆਂ ਬਹੁਤ ਸਾਰੀਆਂ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ ਬੱਚੇ ਸੀਗੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਚੇਚਕ ਦੀ ਬਿਮਾਰੀ ਛੋਟੇ ਹੁੰਦੇ ਨੂੰ ਲੱਗ ਗਈ, ਤੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਤੁਸੀਂ ਸੀਤਲਾ ਮਾਤਾ ਦਾ ਮਤਲਬ ਉਹ ਜਿਹੜੀ ਪ੍ਰੋਸੈਸ ਹੁੰਦਾ ਨਾ ਉਹਦੀ ਪੂਜਾ ਪਾਜਾ ਕਰ ਲਓ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹਦਾ ਪ੍ਰੋਪਰ ਜਿਹੜਾ ਇਸ ਵੇਲੇ ਇਲਾਜ ਆ ਨਾ ਉਹ ਹੀ ਹੋਣਾ, ਕਿਤੇ ਪੱਥਰ ਪੂਜਾ ਕਰਕੇ ਇਲਾਜ ਨਹੀਂ ਹੋ ਸਕਦਾ। ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ, ਤੁਸੀਂ ਸਿੱਖ ਵਿਦਵਾਨਾਂ ਨਾਲ ਗੱਲ ਕਰ ਸਕਦੇ ਹੋ ਇਸ ਸੰਬੰਧੀ। ਮੇਰੇ ਕਹਿਣ ਦਾ ਮਤਲਬ ਹੈਗਾ ਸਰੀਰਕ ਬਿਮਾਰੀਆਂ ਦਾ ਇਲਾਜ ਸਰੀਰਕ ਰੋਗਾਂ ਦੇ ਡਾਕਟਰ ਕੋਲੇ ਹੁੰਦਾ, ਮਾਨਸਿਕ ਬਿਮਾਰੀਆਂ ਦਾ ਇਲਾਜ ਮਾਨਸਿਕ ਰੋਗਾਂ ਦੇ ਡਾਕਟਰਾਂ ਕੋਲੇ ਹੁੰਦਾ। ਮਨ ਦੀ ਸਾਡੀ ਸੰਤੁਸ਼ਟੀ ਹੈ ਨਾ ਜਿਹੜੀ, ਅਸੀਂ ਸੰਤੁਸ਼ਟੀ ਜਿੱਥੋਂ ਮਰਜ਼ੀ ਲੈ ਸਕਦੇ ਹਾਂ, ਪਰ ਸੰਤੁਸ਼ਟੀ ਨਾਲ ਸਾਡਾ ਇਲਾਜ ਨਹੀਂ ਹੋਣਾ। ਹਾਂ ਇੱਕ ਜਿਹੜੀ ਗੱਲ ਇਹ ਹੈਗੀ ਆ ਵੀ ਜੇ ਤੁਹਾਡਾ ਮਨ ਹੈਲਦੀ ਹੈ, ਜੇ ਤੁਹਾਡਾ ਮਨ ਆ ਜਿਹੜਾ ਤਕੜਾ, ਜੇ ਤੁਸੀਂ ਕੁਦਰਤ ਦੇ ਨਾਲ ਇੱਕਜੁੱਟ ਇੱਕਮਿਕ ਹੋ ਕੇ ਨੈਚੁਰਲ ਰਿਦਮ ਦੇ ਵਿੱਚ ਜ਼ਿੰਦਗੀ ਜਿਉਂਦੇ, ਤੁਹਾਡੇ ਸਰੀਰ ਨੂੰ ਤੇ ਤੁਹਾਡੇ ਮਨ ਨੂੰ ਬਿਮਾਰੀਆਂ ਘੱਟ ਲੱਗਦੀਆਂ ਨੇ ਜਾਂ ਨਹੀਂ ਲੱਗਦੀਆਂ, ਜਾਂ ਤੁਸੀਂ ਉਹਨਾਂ ਬਿਮਾਰੀਆਂ ਦਾ ਮੁਕਾਬਲਾ ਕਰ ਲੈਣਾ, ਜਾਂ ਤੁਹਾਡਾ ਸਰੀਰ ਆ ਜਿਹੜਾ ਉਹਨਾਂ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣ ਜਾਂਦਾ, ਇਹ ਇੱਕ ਡਿਫਰੈਂਟ ਚੀਜ਼ ਆ। ਪਰ ਜੇ ਤੁਸੀਂ ਕਹੋ ਬਈ ਕਿਸੇ ਧਾਰਮਿਕ ਗ੍ਰੰਥ ਦੇ ਵਿੱਚੋਂ ਤੁਸੀਂ ਕੁਝ ਤੁਕਾਂ ਦਾ ਪਾਠ ਕਰਕੇ, ਜਾਂ ਤੁਸੀਂ ਤੁਹਾਨੂੰ ਲਾਇਲਾਜ ਬਿਮਾਰੀ ਲੱਗੀ ਹੋਈ ਹੈ ਤੇ ਤੁਸੀਂ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਕਰਕੇ ਤੁਸੀਂ ਉਹਦਾ ਇਲਾਜ ਕਰਾ ਲਓਗੇ, ਭੁੱਲ ਜਾਓ 21ਵੀਂ ਸਦੀ ਦੇ ਵਿੱਚ ਇਹ ਵੀ ਸਭ ਤੋਂ ਵੱਡਾ ਵਹਿਮ ਆ। ਇਸ ਕਰਕੇ ਮੇਰੇ ਕਹਿਣ ਦਾ ਮਤਲਬ ਆ ਸਰੀਰਕ ਬਿਮਾਰੀ ਹੋਵੇ ਜਾਂ ਮਾਨਸਿਕ ਬਿਮਾਰੀ ਹੋਵੇ, ਉਹਨਾਂ ਰੋਗਾਂ ਦੇ ਮਾਹਰ ਕੋਲੇ ਜਾਓਗੇ ਨਾ ਤੁਸੀਂ ਡਾਕਟਰ, ਮਾਹਰ ਦਾ ਮਤਲਬ ਹੈ ਡਾਕਟਰੀ,
ਵਿਗਿਆਨ ਕਹਿ ਰਿਹਾ, ਉਹ ਵਿਗਿਆਨ ਜਿਹੜਾ ਕੋਈ ਵੀ ਹੋ ਸਕਦਾ। ਦੇਖੋ ਐਲੋਪੈਥੀ, ਆਯੁਰਵੇਦ, ਹੋਮਿਓਪੈਥੀ, ਨੈਚੁਰਲਪੈਥੀ, ਜਿਹੜਾ ਵਿਗਿਆਨਿਕ ਤੌਰ ਤੇ ਜਿਹੜੀ ਪੜਤਾਲ ਕਰਕੇ ਤੇ ਜਿਹਦੇ ਜਿਹੜਾ ਸਿੱਟੇ ਕੱਢ ਚੁੱਕਿਆ, ਮੈਂ ਉਹਦੀ ਗੱਲ ਕਰਦਾ। ਤੇ ਜਿਹੜੇ ਦੂਜੇ ਨੂੰ ਆਪਾਂ ਡਿਨਾਈ ਕਰਦੇ ਹਾਂ, ਕਿਉਂਕਿ ਉਹਦੇ ਤੁਸੀਂ ਦਾਅਵੇ ਜਿੰਨੇ ਮਰਜ਼ੀ ਕਰੀ ਜਾਓ, ਪਰ ਜਦੋਂ ਤੁਸੀਂ ਡਾਟਾ ਇਕੱਠਾ ਕਰੋਗੇ ਤੇ ਡਾਟਾ ਜਿਹੜਾ ਉਹਨਾਂ ਕੋਲੇ ਨਹੀਂ ਹੋਊਗਾ। ਇਸ ਕਰਕੇ ਦੋਸਤੋ ਤੁਸੀਂ ਆਪਣੇ ਸਰੀਰ ਦਾ ਤੇ ਆਪਣੇ ਮਨ ਦਾ ਤੇ ਆਪਣੇ ਆਲੇ ਦੁਆਲੇ ਦਾ ਖਿਆਲ ਰੱਖਿਆ ਕਰੋ। ਲਓ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਹੁਣ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711।
ਪੀਜ਼ਾ ਡਿਪੋ ਦਾ ਪੀਜ਼ਾ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 416-213-1165।
ਉਦਾਹਰਣ ਦਿੱਤੀ ਸੀ ਹੌਂਟਡ ਹਾਊਸ ਦੀ। ਵੈਸੇ ਤੁਸੀਂ ਕੋਈ ਵਧੀਆ ਪ੍ਰੋਪਰਟੀ ਲੱਭ ਰਹੇ ਹੋ, ਪਾਵਰ ਆਫ ਸੇਲ ਤੇ ਪ੍ਰੋਪਰਟੀਜ਼ ਹੈਗੀਆਂ ਨੇ ਜੀ, ਕਿ ਡੈਸਪਰੇਟ ਸੈਲਰਸ ਨੇ ਉਹ ਆਪਣੀ ਪ੍ਰੋਪਰਟੀ ਸਸਤੀ ਵੇਚ ਸਕਦੇ ਨੇ। ਕਈ ਵਾਰੀ ਆਫ ਦਾ ਮਾਰਕੀਟ ਪ੍ਰੋਪਰਟੀ ਤੁਹਾਨੂੰ MLS ਤੇ ਨਹੀਂ ਲੱਭਦੀਆਂ, ਤੇ ਤੁਸੀਂ ਜ਼ਰੂਰ ਸੰਪਰਕ ਕਰੋ। ਬਿਜ਼ਨਸ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਬਿਜ਼ਨਸ ਨੇ ਜੀ, ਜਿੱਥੋਂ ਤੁਹਾਨੂੰ ਚੰਗੀ ਇਨਕਮ ਹੁੰਦੀ ਆ, ਹੋ ਰਹੀ ਆ ਆਲਰੇਡੀ, ਤੇ ਤੁਸੀਂ ਕੋਈ ਬਿਜ਼ਨਸ ਲੈਣਾ, ਕੋਈ ਪ੍ਰੋਪਰਟੀ ਲੈਣੀ ਆ, 647-384-36, 647-300-8436, ਯਾਰ ਰਾਣਾ ਜੀ ਨੂੰ ਕਾਲ ਕਰ ਲਿਓ, 905-915-84-84, ਤੇ ਲੰਡਨ ਕਬੱਡੀ ਦੇ ਟੂਰਨਾਮੈਂਟ ਦੇਖਣ ਦੀ ਜ਼ਰੂਰ ਤਿਆਰੀ ਕਰ ਲਓ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
The views expressed on the preceding program may not necessarily be those of the owner or management of WTOR radio station.
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ, 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
ਬ੍ਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ, ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو، throughout Ontario. No appointment needed. Drive-through facility, one-stop shop. Up Tisri location, exit 579 from Highway 401. In Napanee, quick truck loop. 519-622-0660. QuickTruckLube.com.
3 अगस्त दिन शनिवार नु मैट्रो कबड्डी क्लब वलो नेशनल कबड्डी फेडरेशन ऑफ ओंटेरियो दी निगरानी हेट ब्रैम्पटन दे सीएए सेंटर दे विच करवाया जा रहा है कबड्डी कप जिस विच पाकिस्तान दे चोटी दे कबड्डी खिलाड़ियों दी टीम भाग लेवेगी अते नाल ही एक कप मरहूम सरदार सुखमिंदर सिंह